जुग जुग अटल तन तन साहब श्री गुरु ग्रंथ साहब जी दी निगी जी गोतनंद मन रे गुरु रूप प्यारी सतसंग जीओ आओ मन बिरते काबिर करिए गुरु चरणा चलवाइए हाजरियां हाजरियां लवाउंदे मन बिरते कागर करदे गज के बोलना जी वाहिगुरु जी का खालसा वाहिगुरु जी की फतेह। गुरु रूप प्यारी सतसंग जीओ बुढ़पागे हाँ कर्मा वाले हाँ जिन्हां ते उस अकाल पुरख परमात्मा की रहमत हुई कृपा हुई उस कृपा दे सदका उस रहमत दे सदका सानू ए मनुखी जन्म प्राप्त होया ते मनुखी जन्म अंदर पहुंच के सानू गुरु की प्राप्ति हुई है। गुरु दे लड़ लग के आपां अपना जीवन सफल कर सकते हाँ ये बुढ़पागापन है ये वड्डियां भागां की निशानी है। गुरु ग्रंथ साहब जी के अंदर गुरु जी बाणी च लिखते हैं कहिंदे वड्डे भाग यह शरीर पाया कहिंदे प्राणी ये वड्डे भाग होए तां जाके कितें यह शरीर मिलिया ये उहदी बख्शिश है उहदी रहमत है उहदी दात है उहदी कृपा है। तो गुरु रूप प्यारी साहब सिंह जी जे समा सानू मिलिया 84 के गेड़ विच असीं पए सां तो उस परमात्मा ने कृपा करके सानू यह जन्म दिता है ते जन्म दिता कद लिया कि हे मना उस 84 के गेड़ विचों निकलने लई तेनू समा मिल गया तेनू टाइम मिल गया हुण तू निकल सकदा है ते तेनू 84 के गेड़ चो निकलने लई कुछ करना पएगा। वो करना की है वह सोझी सानू गुरु ग्रंथ साहब कोलों मिलदी है। जदों असीं गुरु साहिबां दे चरणां नाल जुड़दे हाँ गुरबाणी नूं प्यार नाल पढ़दे हाँ गुरबाणी की विचार करते हैं फिर साड़ी मन बिरती तब्दील होंदी है कि वाकई असी इस संसार उत्ते अगर आए हाँ तो असी कुछ कर सकते हैं असी अपने आप की पहचान कर सकते हैं असी अपने आप नूं धो सकते हैं ठीक असी अपने द्वारा किए पाप माड़े कर्म जड़े ने वह खत्म कर सकते हाँ। पर गुरु रूप प्यारी सतसंग जीओ जे असी संसार विच ही विचरते रहे संसार विच ही खुबे रहे तो याद रखना ये जिहड़ा संसार है इहदे विच तां सारी दुनिया विचरण रही है 84 लख जून विचरण रही है कीड़ा मकौड़ा सप्प डंगर कुत्ता भी विचरण रहा है। पर गुरु प्यारी साहिब सिंह जिहड़ा मनुखी जन्म है ना मनुखी शरीर जिहड़ा है ये सानू इहदे विचों निकलण लई मिलिया इहदे च वड़न लई नहीं मिलिया इहदे चों निकलण लई मिलिया। पर निकलना तां ही है जदों असीं गुरबाणी नूं पढ़ांगे ते विचारांगे अंदर दी खेड खेडांगे अपने मन नूं धोवांगे क्योंकि बाणी च गुरु जी लिखते हैं जे मन बिरति ऐसी बन गई है होमे अंतर मैल है शब्द ना कढ़े तोहे कहिंदे अंदर होमे नहीं मैल है ते जिहड़ा मन्निया ना उहनूं शब्द ना धो के कढ़दा नहीं है। होमे अंतर मैल है शब्द ना कढ़े तोहे नानक बिन नावें मैलिया मूवे जन्म पदार्थ खोए। धन गुरु ग्रंथ साहिब जी कहण लगे कि ऐसी मन बिरती बन गई है कि जिहड़ा मन्निया जिन्ना चिर अपने आप नूं शब्द नाल धो नहीं लैंदा ना ते शब्द नाल धोण तों बगैर अगर यह शरीर छड़ जांदा है ते की होएगा इन्हें जिहड़ा अपना जीवन है ना जिहड़ा जन्म मिलिया है इहनूं यह बहुत अमोलक है बहुत महंगा है इहदी वड्याई बहुत है। ते कहिंदे जे इह इदां ही आवागमन जी समा कढ लएगा तो समझ लो इन्हें समा खवा लिया है समझ लो इन्हें जीवन जिहड़ा ना आवागौणी गवा लिया ठीक है। साडा फर्ज बनता है कि असी गुरबाणी दे लड़ लगीए और गुरबाणी नूं प्यार नाल पढ़ीए पढ़ के गुरबाणी की विचार करिए जे विचार नहीं है तो गुरु रूप प्यारी साहिब सिंह जी साडे जीवन च तब्दीली नहीं है विचार तो तब्दीली आनी है। तो आओ आप विचार करके देखिए सोठ महला पंजवां धन गुरु अर्जन देव पातशाह फरमाउंदे ने कि तब्दीली किवें दी आउंदी है जदों आपां गुरबाणी पढ़दे हां साडी मन बिरती किदां दी होनी चाहीदी है किदां थाडे अंदर तब्दीली आउंदी है ते गुरु जी समझाउण लगे जिन्हां बात को बहुत अंदेसरो ते मिटे सब गया। जिन्हां बात को बहुत अंदेसरो ध्यान देना यह मन बिरती कहदी है। गुरु जी मन बिरती की गल करन लगे कह लगे जिथे पहला मेरे अंदर बहुत चिंता रहिंदी सी बहुत फिक्र रहिंदा सी हुण ध्यान पढ़ना ਅੰਧੇ ਸਰੋਂ ਅਗਰ ਆਪਾਂ ਪਾਤਸ਼ਾਹ ਕਰਕੇ ਪੜ੍ਹੀਏ ਤੇ ਅੰਧੇ ਸਰੋਂ, ਅੰਧੇ ਕੀ ਹੈ? ਅੰਨਾ ਤੇ ਸਰੋਂ ਦਾ ਭਾਵ ਸਰੋਵਰ। ਹੁਣ ਅੰਧਾ ਸਰੋਵਰ ਕਿਹੜਾ ਹੈ? ਅਗਿਆਨਤਾ, ਚਿੰਤਾਵਾਂ, ਠੀਕ ਹੈ। ਤੇ ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਮੇਰੇ ਅੰਦਰ ਪਹਿਲਾਂ ਜਿਹਨਾਂ ਬਾਤ ਕੋ ਬਹੁਤ ਅੰਦੇਸੋ, ਜਿਹਨਾਂ ਗੱਲਾਂ ਦਾ ਮੇਰੇ ਅੰਦਰ ਬਹੁਤ ਚਿੰਤਾ ਸੀ, ਬੜਾ ਫਿਕਰ ਸੀ, 24 ਘੰਟੇ ਮਨ ਚ ਰਹਿੰਦਾ ਸੀ ਇੱਦਾਂ ਨਾ ਹੋ ਜਾਏ, ਉੱਦਾਂ ਨਾ ਹੋ ਜਾਏ। ਆਪਾਂ ਇੱਦਾਂ ਹੀ ਕਰਦੇ ਸਾਰੇ ਜਣੇ, ਸਾਡੀ ਮਨਬਿਰਤੀ ਬਣੀ ਹੋਈ ਵੀ ਕਿਤੇ ਕੁਝ ਆਹ ਨਾ ਹੋ ਜਾਵੇ, ਕਿਤੇ ਉਹ ਨਾ ਵਿਗੜ ਜਾਵੇ, ਆਹ ਚੀਜ਼ ਮੈਨੂੰ ਮਿਲੀ ਨਹੀਂ, ਆਹ ਮੈਨੂੰ ਮਿਲ ਜਾਵੇ ਮੈਂ ਵੱਡਾ ਹੋ ਜਾਵਾਂ, ਹੈ ਨਾ। ਤੁਸੀਂ ਕਦੇ ਦੇਖੋ ਆਪਾਂ ਗੁਰੂ ਘਰ ਆਉਂਦੇ ਹਾਂ ਤੇ ਸਾਡੀ ਮਨਬਿਰਤੀ ਪਤਾ ਕਿੱਦਾਂ ਦੀ ਹੈ? ਸਾਡੀ ਮਨਬਿਰਤੀ ਇੱਦਾਂ ਦੀ ਹੈ ਵੀ ਅਸੀਂ ਗੁਰੂ ਚਰਨਾਂ 'ਚ ਮੱਥਾ ਟੇਕਣ ਦਾ ਮੁੱਲ ਮੰਗਦੇ ਹਾਂ ਵੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰ ਦਿਓ, ਆਪ ਜੀ ਕਿਤੇ ਸਾਡੇ ਘਰ ਵੀ ਸੁੱਖ ਖੰਡ ਜੇ, ਸਾਡੇ ਘਰ ਵੀ ਕੁਛ ਬਰਕਤਾਂ ਪੈ ਜਾਣ, ਸਾਡੇ ਘਰ ਵੀ ਕੁਛ ਇੱਦਾਂ ਹੋ ਜਾਏ। ਅਸੀਂ ਇਹੋ ਜਿਹੀਆਂ ਗੱਲਾਂ ਗੁਰੂ ਜੀ ਦੇ ਚਰਨਾਂ 'ਚ ਬਹਿ ਕੇ ਕਰਦੇ ਹਾਂ। ਅਤੇ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਮੇਰੇ ਮਨ ਵਿੱਚ ਚਿੰਤਾਵਾਂ ਬੜੀਆਂ ਸੀਗੀਆਂ, ਬੜੇ ਫਿਕਰ ਸੀਗੇ, ਠੀਕ ਹੈ। ਅਤੇ ਪੰਦੇ ਹੋਇਆ ਕੀ? ਕਹਿੰਦੇ ਜਦੋਂ ਮੈਂ ਗੁਰੂ ਚਰਨਾਂ ਨਾਲ ਜੁੜਿਆ ਅਤੇ ਗੁਰੂ ਦੇ ਉਪਦੇਸ਼ ਨੂੰ ਗ੍ਰਹਿਣ ਕੀਤਾ। ਦੇਖੋ ਜਿਹੜੀ ਗੁਰਬਾਣੀ ਆਪਾਂ ਪੜ੍ਹਦੇ ਹਾਂ, ਆਪਾਂ ਪੜ੍ਹਦੇ ਹਾਂ ਗਾਂਹ ਲੰਘ ਜਾਂਦੇ ਹਾਂ, ਨਹੀਂ, ਇਸ ਗੁਰਬਾਣੀ ਨੂੰ ਸਾਡੇ ਮਨ ਨੇ ਗ੍ਰਹਿਣ ਕਰਨਾ। ਗ੍ਰਹਿਣ ਦਾ ਭਾਵ ਕੀ? ਸਾਡੀ ਗੁਰਬਾਣੀ ਨੇ ਅੰਦਰ ਟਿਕਣਾ ਆ, ਸਾਡੇ ਅੰਦਰ ਤਬਦੀਲੀ ਆਉਣੀ ਆ, ਤੇ ਤਬਦੀਲੀ ਤਾਂ ਆਊਗੀ ਜੇ ਗੁਰਬਾਣੀ ਟਿਕੂਗੀ। ਤੇ ਜੇ ਟਿਕੀ ਨਹੀਂ, ਆਪਾਂ ਪੜ੍ਹੀ ਜਾਂਦੇ ਹਾਂ ਪੜ੍ਹੀ ਜਾਂਦੇ ਹਾਂ, ਤੇ ਫਿਰ ਗੁਰੂ ਜੀ ਕਹਿੰਦੇ ਪੜ੍ਹ ਪੜ ਗੱਡੀ ਲੱਦੀ, ਅਸੀਂ ਪੜ੍ਹਨਾ ਬੰਨੀ ਜਾਂਦੇ ਹਾਂ। ਇਹਨੇ ਸਾਡੇ ਅੰਦਰ ਟਿਕਣਾ ਆ, ਸਾਡੇ ਅੰਦਰ ਘਰ ਕਰਨਾ, ਸਾਨੂੰ ਤਬਦੀਲ ਕਰਨਾ, ਠੀਕ ਆ। ਕਦੀ ਵੀ ਦੇਖਣਾ, ਕੋਈ ਵੀ ਚੀਜ਼ ਤਬਦੀਲ ਹੋ ਸਕਦੀ ਹੈ ਜਦੋਂ ਉਹ, ਹੁਣ ਆਪਾਂ ਲੋਹਾ ਆ, ਲੋਹੇ ਦਾ ਟੁਕੜਾ ਲੈਂਦੇ ਹਾਂ ਤੇ ਆਪਾਂ ਅੱਗ 'ਚ ਪਾ ਦਿੰਦੇ ਹਾਂ, ਜਦੋਂ ਅੱਗ 'ਚ ਪਿਆ ਉਹ ਸੇਕਾ ਖਾਂਦਾ ਹੈ, ਠੀਕ ਹੈ, ਲਾਲ ਹੋ ਜਾਂਦਾ, ਫਿਰ ਉੱਤੇ ਕੋਈ ਵੀ ਸੱਟ ਵੱਜੀ ਉਹ ਤਬਦੀਲ ਹੋ ਜਾਂਦਾ। ਉਹ ਜਿੰਨੀ ਦੇਰ ਉਹਦੇ ਵਿੱਚ ਪਿਆ ਰਹੇਗਾ ਓਨਾ ਹੀ ਪਿਘਲ ਜਾਏਗਾ ਤੇ ਉਹ ਇੱਕ ਸੱਟ ਨਾਲ ਹੀ ਤਬਦੀਲ ਹੋ ਜਾਏਗਾ, ਸ਼ੇਪ ਬਦਲ ਜਾਏਗੀ। ਇਹਦਾ ਮਤਲਬ ਕੀ ਹੈ ਕਿ ਸਾਡੀ ਮਨ ਬਿਰਤੀ ਜਿੰਨੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੇਗੀ ਤੇ ਸਾਨੂੰ ਇੱਕ ਸ਼ਬਦ ਦੀ ਸੋਝੀ ਆ ਜਾਏਗੀ, ਇੱਕ ਸ਼ਬਦ ਨਾਲ ਹੀ ਸਾਡੇ ਅੰਦਰ ਤਬਦੀਲੀ ਆ ਜਾਏਗੀ, ਇੱਕ ਪੰਕਤੀ ਨਾਲ ਸਾਡੇ ਅੰਦਰ ਤਬਦੀਲੀ ਆ ਜਾਏਗੀ। ਪਰ ਤਬਦੀਲੀ ਉਦੋਂ ਆਉਣੀ ਹੈ ਜਦੋਂ ਸਾਡਾ ਮਨ ਜਿਹੜਾ ਇਸ ਗੁਰਬਾਣੀ ਅੰਦਰ ਟਿਕੇਗਾ। ਜੇ ਟਿਕਿਆ ਨਹੀਂ, ਜੋ ਹੁਣ ਅੱਗ ਬਲਦੀ ਪਈ ਹੈ, ਠੀਕ, ਤੇ ਲਾਗੇ ਲੋਹਾ ਪਿਆ, ਗੁਰੂ ਰੂਪ ਪਿਆਰੀ ਸਾਧ ਸਿੰਘ ਜੀ ਅੱਗ ਦੇ ਵਿੱਚ ਪਵੇ ਤੇ ਲੋਹਾ ਪਿਘਲ ਸਕਦਾ, ਪਰ ਅੱਗ ਦੇ ਬਾਹਰ ਪਿਆ ਸੇਖਾ ਲੱਗ ਜਾਏਗਾ ਪਰ ਪਿਘਲਦਾ ਨਹੀਂ। ਇੱਦਾਂ ਸਾਡੀ ਮਨ ਬਿਰਤੀ ਗੁਰੂ ਗ੍ਰੰਥ ਸਾਹਿਬ ਵਿੱਚ ਖੁੱਭੂਗੀ ਤੇ ਤਬਦੀਲੀ ਆਊਗੀ, ਜੇ ਖੁੱਭੂਗੀ ਨਹੀਂ ਨਾ ਤੇ ਤਬਦੀਲੀ ਨਹੀਂ ਆਉਣੀ। ਤੇ ਗੁਰੂ ਜੀ ਸਮਝਾਉਣ ਲੱਗੇ, ਕਹਿਣ ਲੱਗੇ ਤੇ ਮਿੱਟੇ ਸਭ ਗਿਆ। ਕਹਿੰਦੇ ਜਿੰਨੀਆਂ ਮੇਰੇ ਮਨ ਦੇ ਵਿੱਚ ਸ਼ੰਕਾਵਾਂ ਸੀ, ਮੇਰੇ ਮਨ ਦੇ ਵਲਵਲੇ ਸਨ, ਮੇਰੇ ਮਨ ਦੇ ਅੰਦਰ ਫਿਕਰ ਚਿੰਤਾ ਸੀ, ਕਹਿੰਦੇ ਜਦੋਂ ਮੈਂ ਗੁਰੂ ਚਰਨਾਂ ਨਾਲ ਜੁੜਿਆ ਉਹ ਸ਼ਬਦ ਦੀ ਆਰਾਧਨਾ ਮੇਰੇ ਅੰਦਰ ਹੋਣ ਲੱਗੀ, ਮੈਨੂੰ ਗੁਰਬਾਣੀ ਦੀ ਸੋਝੀ ਆਉਣ ਲੱਗੀ ਤੇ ਮੇਰੇ ਅੰਦਰੋਂ ਜਿਹੜੀ ਚਿੰਤਾ ਫਿਕਰ ਜਿੰਨੀਆਂ ਸਨ ਸਾਰੇ ਫਿਕਰ ਖਤਮ ਹੋ ਗਏ, ਮਿਟ ਗਏ ਸਾਰੀ। ਹੁਣ ਮਾਰੋ ਝਾਤੀ, ਨਾਲ ਨਾਲ ਤੋਲਣਾ ਆਪਾਂ ਆਪਣੇ ਆਪ ਨੂੰ ਵੀ ਆਪਾਂ ਵੀ ਗੁਰਬਾਣੀ ਪੜ੍ਹਦੇ ਹਾਂ, ਸਾਡੇ ਅੰਦਰ ਚਿੰਤਾ ਖਤਮ ਹੋਈ ਬੋਲੋ? ਨਹੀਂ ਹੋਈ, ਸਾਨੂੰ ਚਿੰਤਾ ਰਾਤ ਦਿਨ ਖਾਣ ਡਈ ਹੈ। ਕਿਹੜੀ ਗੱਲੋਂ ਖਾਣ ਡਈ ਹੈ? ਵੀ ਅਸੀਂ ਗੁਰੂ ਦੇ ਲੜਨ ਲੱਗੇ ਹਾਂ ਪਰ ਅਜੇ ਤੱਕ ਗੁਰਬਾਣੀ ਦਾ ਸਾਡੇ 'ਤੇ ਅਸਰ ਕੋਈ ਨਹੀਂ ਹੈ, ਸਿਰਫ ਅਸੀਂ ਪੜ੍ਹਨ ਤੱਕ ਸੀਮਤ ਹਾਂ, ਸਾਨੂੰ ਮਤਲਬ ਕੋਈ ਨਹੀਂ। ਗੁਰੂ ਗ੍ਰੰਥ ਸਾਹਿਬ ਸਾਨੂੰ ਕਹਿੰਦੇ ਕੀ ਪਏ, ਅਸੀਂ ਕਰਨਾ ਕੀ ਆ, ਅਸੀਂ ਗੁਰੂ ਗ੍ਰੰਥ ਸਾਹਿਬ ਕੋਲ ਲੈਣਾ ਕੀ ਸੀਗਾ, ਸਾਨੂੰ ਕੋਈ ਮਤਲਬ ਨਹੀਂ। ਸਾਨੂੰ ਪੜ੍ਹਨ ਨਾਲ ਮਤਲਬ ਹੈ, ਸਵੇਰੇ ਉੱਠੇ ਆਪਾਂ ਪੜ੍ਹੇ ਹਾਂ ਤੇ ਕੰਮ ਨਿਬੜ ਗਿਆ, ਠੀਕ ਨਹੀਂ। ਇਹਦੇ ਵਿੱਚੋਂ ਕੁਛ ਸਾਨੂੰ ਮਿਲਣਾ ਆ, ਉਹ ਮਿਲਣਾ ਤਾਂ ਆ ਜੇ ਸਾਡੇ ਮਨ 'ਚ ਸ਼ਰਧਾ ਭਾਵਨਾ ਹੋਊਗੀ, ਠੀਕ। ਤੇ ਵਿਚਾਰ ਕਰਨੀ ਬਾਣੀ 'ਚ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਜਦੋਂ ਮੇਰੇ ਮਨ ਦੀਆਂ ਚਿੰਤਾਵਾਂ ਫਿਕਰ ਸਭ ਦੂਰ ਹੋ ਗਏ ਨਾ, ਸਭ ਪਰਾਂ ਹੋ ਗਏ, ਮੇਰੇ 'ਤੇ ਗੁਰਬਾਣੀ ਦਾ ਅਸਰ ਹੋਣ ਲੱਗ ਪਿਆ, ਗੁਰੂ ਦੇ ਉਪਦੇਸ਼ ਦਾ ਅਸਰ ਹੋਣ ਲੱਗ ਪਿਆ, ਗੁਰੂ ਦੀ ਵਿਚਾਰ ਦਾ ਅਸਰ ਹੋਣ ਲੱਗ ਪਿਆ, ਤੇ ਕਹਿੰਦੇ ਫਿਰ ਕੀ ਹੋਇਆ? ਕਹਿੰਦੇ ਸਹਿਜ ਸੈਨ ਅਰ ਸੁਖਮਨ ਨਾਰੀ ਊਂਦ ਕਮਲ ਵਿਕਸਿਆ। ਹੁਣ ਵਿਚਾਰ ਕਰਨਾ ਗੁਰੂ ਜੀ, ਸਹਿਜ ਸੈਨ ਅਰ ਸੁਖਮਨ ਨਾਰੀ, ਸਹਿਜ, ਸਹਿਜ ਦਾ ਮਤਲਬ ਆਤਮਿਕ ਅਡੋਲਤਾ ਤੇ ਸੈਨ ਦਾ ਮਤਲਬ ਲੀਨ ਹੋਣਾ। ਹੁਣ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਜਿਹੜੀ ਮੇਰੀ ਮਨ ਬਿਰਤੀ ਹੈ ਉਹ ਕਿੱਦਾਂ ਦੀ ਬਣ ਗਈ ਕਿ ਮੇਰੇ ਅੰਦਰ ਆਤਮਿਕ ਅਡੋਲਤਾ ਪੈਦਾ ਹੋ ਗਈ ਤੇ ਮੇਰੀ ਮਨ ਬਿਰਤੀ ਉਹਦੇ 'ਚ ਲੀਨ ਹੋ ਗਈ, ਲੀਨ ਦਾ ਭਾਵ ਮਸਤ ਹੋ ਜਾਣਾ। ਕਹਿੰਦੇ ਹੁਣ ਮੇਰੀ ਮਨ ਬਿਰਤੀ ਆਤਮਿਕ ਅਡੋਲਤਾ 'ਚ ਮਸਤ ਰਹਿੰਦੀ ਹੈ, ਕੋਈ ਮਤਲਬ ਨਹੀਂ ਹੈ, ਕੋਈ ਕੰਮ ਬਣਦਾ ਪਿਆ ਤਾਂ ਵੀ ਠੀਕ ਹੈ, ਨਹੀਂ ਬਣਦਾ ਪਿਆ ਤੇ ਤਾਂ ਵੀ ਠੀਕ ਹੈ, ਕੋਈ ਚੀਜ਼ ਮਿਲਦੀ ਪਈ ਹੈ ਤਾਂ ਵੀ ਖੁਸ਼ੀ ਹੈ, ਕੋਈ ਚੀਜ਼ ਨਹੀਂ ਮਿਲਦੀ ਤੇ ਤਾਂ ਵੀ ਖੁਸ਼ੀ ਹੈ। ਕਦੀ ਦੇਖਿਓ ਆਪਾਂ ਲੋਕ ਖਿੱਚ ਜਾਂਦੇ ਹਾਂ, ਗੁਰੂ ਘਰ ਵੀ ਆਉਂਦੇ ਰਹੀਏ ਨਾ ਆਪਾਂ, ਕੋਈ ਕੰਮ ਆਪਾਂ ਗੁਰੂ ਦੇ ਚਰਨਾਂ 'ਚ ਬੇਨਤੀ ਕਰ ਦਈਏ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ, ਮੈਂ ਫਲਾਣੇ ਕੰਮ ਲਈ ਆਇਆ ਸੀ, ਮਹੀਨਾ ਲੰਘ ਗਿਆ, ਦੋ ਮਹੀਨੇ ਲੰਘ ਗਏ, ਸਾਲ ਹੋ ਗਏ, ਮੇਰਾ ਅਜੇ ਕੰਮ ਹੋਇਆ ਨਹੀਂ, ਸਾਨੂੰ ਕ੍ਰੋਧ ਆਉਣ ਲੱਗ ਪੈਂਦਾ, ਸਾਡੀ ਮਨਵਿਰਤੀ ਬਦਲ ਜਾਂਦੀ ਹੈ, ਸਾਡੇ ਅੰਦਰ ਨਾ ਵਿਚਾਰ ਪੈਦਾ ਹੋਣ ਲੱਗ ਪੈਂਦੇ ਆ ਵੀ ਕੀ ਹੋ ਗਿਆ, ਇੰਨੇ ਦਿਨ ਹੋ ਗਏ ਆਉਂਦਿਆਂ ਨੂੰ, ਇੰਨੇ ਦਿਨ ਹੋ ਗਏ ਮੈਨੂੰ ਪਾਠ ਕਰਦਿਆਂ ਨੂੰ, ਮੇਰਾ ਕੰਮ ਤਾਂ ਇਹਦੇ ਅੱਗੇ ਬਣਿਆ ਹੀ ਨਹੀਂ। ਅਤੇ ਇੱਥੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਆ ਕੀ ਕਹਿਣ ਲੱਗੇ, ਕਹਿੰਦੇ ਸਹਿਜ ਸਹਿਣ ਅਰ ਸੁਖ ਮੰਨਾਰੀ, ਕਹਿਣ ਲੱਗੇ ਮੇਰੇ ਅੰਦਰ ਆਤਮਿਕ ਅਡੋਲਤਾ ਦੀ ਅਵਸਥਾ ਬਣ ਗਈ, ਮੈਂ ਉੱਥੇ ਨਹੀਂ ਰਹਿੰਦਾ। ਫਿਰ ਅੱਗੇ ਜਾ ਕੇ ਕੀ ਕਹਿਣ ਲੱਗੇ, ਅਰ ਸੁਖ ਮੰਨਾਰੀ, ਹੁਣ ਧਿਆਨ ਦੇਣਾ ਇੱਥੇ ਨਾੜੀ ਨਹੀਂ ਲਿਖਿਆ, ਇੱਥੇ ਨਾਰੀ ਲਿਖਿਆ। ਉਹ ਤਾਂ ਸੁਖਮਨ ਨਾੜੀ ਕਿਹਨੂੰ ਕਹਿੰਦੇ ਆ, ਜਿਹੜੀ ਦੋ ਭਰਵੱਟਿਆਂ ਦੇ ਵਿਚਕਾਰਲੀ ਜਗ੍ਹਾ ਨਾ, ਇਹਨੂੰ ਸੁਖਮਨ ਨਾੜੀ ਕਹਿੰਦੇ ਆ। ਪਰ ਇੱਥੇ ਨਾੜੀ ਲਿਖਿਆ ਹੀ ਨਹੀਂ, ਇੱਥੇ ਨਾਰੀ ਲਿਖਿਆ। ਠੀਕ ਹੈ, ਹਰ ਚੀਜ਼ ਦੀ ਵਿਚਾਰ ਕਰਨੀ ਹੈ ਵੀ ਗੁਰੂ ਜੀ ਨੇ ਇੱਥੇ ਆਹ ਚੀਜ਼ ਲੋਕ ਲਿਖੀ, ਇੱਥੇ ਆਹ ਚੀਜ਼ ਕਿਉਂ ਲਿਖੀ। ਹੁਣ ਸੁਖਮਨ ਨਾੜੀ ਜਦੋਂ ਨਾੜੀ ਦਾ ਆਪਾਂ ਪੜ੍ਹਦੇ ਆਪਾਂ ਫੜ ਦਿਮਾਗ ਸਾਰਿਆਂ ਦਾ ਆ ਜਾਂਦਾ, ਜਿਹੜਾ ਪਿੰਗਲਾ ਔਰ ਸੁਖਮਨ ਨਾੜੀ, ਅੱਛਾ ਅੱਛਾ ਇਹਦੀ ਗੱਲ ਕਰਨ ਲੱਗੇ। ਨਹੀਂ, ਇੱਥੇ ਨਾੜੀ ਨਹੀਂ ਲਿਖਿਆ, ਇੱਥੇ ਨਾਰੀ ਲਿਖਿਆ। ਨਾਰੀ ਕਿਹਨੂੰ ਕਹਿੰਦੇ, ਔਰਤ ਨੂੰ। ਅਤੇ ਔਰਤ ਕਿਹੜੀ ਹੈ, ਸਾਡੀਆਂ ਇੰਦਰੀਆਂ ਨੂੰ ਗੁਰੂ ਜੀ ਨੇ ਨਾਰੀ ਕਹਿ ਕੇ ਪੁਕਾਰਿਆ। ਕਹਿੰਦੇ ਸੁਖਮਨ ਨਾਰੀ, ਇਸ਼ਾਰਾ ਕਰਨ ਲੱਗੇ ਗੁਰੂ ਸਾਹਿਬਾਨ, ਕਹਿੰਦੇ ਜਿਹੜੀਆਂ ਮੇਰੀਆਂ ਇੰਦਰੀਆਂ ਨੇ ਨਾ, ਕਹਿੰਦੇ ਮੈਨੂੰ ਬੜਾ ਤੰਗ ਕਰਦੀਆਂ ਸੀ, ਬਹੁਤ ਤੰਗ ਕਰਦੀਆਂ ਸੀ। ਕਹਿੰਦਾ ਭਾਵ ਜਿਹੜੀਆਂ ਸਾਡੀਆਂ ਇੰਦਰੀਆਂ ਸਾਨੂੰ ਸੰਸਾਰ ਵਾਲੇ ਪਾਸੇ ਖਿੱਚਦੀਆਂ, ਸਰੀਰ ਵਾਲੇ ਪਾਸੇ ਖਿੱਚਦੀਆਂ। ਠੀਕ, ਸਾਡੇ ਅੰਦਰ ਸੰਸਾਰ ਦੀ ਖਿੱਚ ਪੈਦਾ ਕਿੱਥੋਂ ਹੁੰਦੀ ਹੈ, ਸਾਡੀਆਂ ਇੰਦਰੀਆਂ ਤੋਂ। ਠੀਕ ਹੈ, ਅੱਖਾਂ ਵੀ ਇੰਦਰੀਆਂ, ਨੱਕ ਵੀ ਇੰਦਰੀ ਹੈ, ਕੰਨ ਵੀ ਇੰਦਰੀਆਂ ਨੇ। ਠੀਕ ਹੈ, ਇਹਨਾਂ ਤੋਂ ਸਾਡੀ ਜ਼ਬਾਨ ਵੀ ਇੰਦਰੀ ਹੈ, ਇਹਨਾਂ ਤੋਂ ਸਾਡੀਆਂ ਨਾ ਸੰਸਾਰ ਦੀਆਂ ਖਿੱਚ ਪੈਦਾ ਹੁੰਦੀ ਹੈ, ਸੰਸਾਰ ਵੱਲ ਧਿਆਨ ਲੱਗਦਾ। ਅਤੇ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਸੁਖਮਨ ਨਾਰੀ, ਕਹਿਣ ਲੱਗੇ ਇਹੀ ਇੰਦਰੀਆਂ ਜਿਹੜੀਆਂ ਨੇ ਪਹਿਲਾਂ ਮੈਨੂੰ ਦੁੱਖ ਦਿੰਦੀਆਂ ਸਨ, ਸੰਸਾਰ ਵੱਲ ਖਿੱਚਦੀਆਂ ਸਨ, ਕਹਿੰਦੇ ਹੁਣ ਮੈਨੂੰ ਇਹਨਾਂ ਇੰਦਰੀਆਂ ਤੋਂ ਸੁੱਖ ਮਿਲਣ ਲੱਗ ਪਿਆ। ਸੁੱਖ ਮਿਲਣ ਲੱਗ ਪਿਆ, ਸੁੱਖ ਕਿਵੇਂ ਦਾ ਮਿਲਣ ਲੱਗ ਪਿਆ, ਗੁਰੂ ਜੀ ਸਮਝਾਉਣ ਲੱਗੇ। ਕਹਿੰਦੇ ਸੁੱਖ ਮੈਨੂੰ ਇਵੇਂ ਦਾ ਮਿਲਣ ਲੱਗ ਪਿਆ ਵੀ ਇਹਨਾਂ ਇੰਦਰੀਆਂ ਜਿਹੜੀਆਂ ਨੇ ਅੱਗੇ ਮੇਰੇ ਸੰਸਾਰ ਵੱਲ ਖਿੱਚਦੀਆਂ ਸਨ, ਹੁਣ ਉਸ ਪਾਸੇ ਵੱਲ ਧਿਆਨ ਨਹੀਂ ਲਿਜਾਣ ਦਿੰਦੀਆਂ। ਠੀਕ ਹੈ, ਸਹਿਯੋਗੀ ਬਣ ਗਈਆਂ। ਕਿਵੇਂ, ਇੱਕ ਜਗ੍ਹਾ 'ਤੇ ਕਬੀਰ ਜੀ ਕਹਿੰਦੇ ਆ, ਕਬੀਰ ਜਾਂ ਦਿਨ ਹੋਮ ਹੁਆ ਪਾਛੇ ਬਿਆ ਆਨੰਦ, ਮੋਹ ਮਿਲਿਓ ਪ੍ਰਭ ਆਪਣਾ ਸੰਗੀ ਭਜੇ ਗੋਬਿੰਦ। ਕਬੀਰ ਜੀ ਕਹਿੰਦੇ ਵੀ ਦੇਖੋ, ਜਾਂ ਦਿਨ ਹੋਮ ਹੁਆ, ਜਾਂ ਦਿਨ ਦਾ ਭਾਵ ਜਿਸ ਵੇਲੇ, ਕਹਿੰਦੇ ਜਿਸ ਵੇਲੇ ਮੈਂ ਗੁਰੂ ਚਰਨਾਂ ਨਾਲ ਜੁੜਿਆ, ਮੇਰੀ ਮਨਬਿਰਤੀ ਗੁਰੂ ਚਰਨਾਂ ਦੇ ਨਾਲ ਜੁੜ ਗਈ, ਕਹਿੰਦੇ ਐਸੀ ਮਨਬਿਰਤੀ ਜੁੜੀ, ਐਸਾ ਆਨੰਦ ਆਉਣ ਲੱਗ ਪਿਆ। ਅਤੇ ਕੀ ਹੋਇਆ ਕਿ ਮੇਰੇ ਅੰਦਰੋਂ ਮੇਰਾ ਮੈਂ ਕਰਨ ਵਾਲਾ ਸੁਭਾਅ ਖਤਮ ਹੋ ਗਿਆ। ਜਾਂ ਦਿਨ ਹੋਮ ਹੁਆ ਪਾਛੇ ਬਿਆ ਆਨੰਦ, ਕਹਿੰਦੇ ਜਦੋਂ ਮੇਰੇ ਅੰਦਰੋਂ ਮੈਂ ਕਰਨ ਵਾਲਾ ਸੁਭਾਅ ਖਤਮ ਹੋ ਗਿਆ, ਅੱਗੇ 24 ਘੰਟੇ ਰਹਿੰਦਾ ਸੀ ਮੈਂ ਆਹ ਕਰ ਲਵਾਂ, ਮੈਂ ਆਹ ਕੀਤਾ ਅਤੇ ਮੈਂ ਆਹ ਕੀਤਾ, ਕਹਿੰਦੇ ਉਹ ਸੁਭਾਅ ਖਤਮ ਹੋ ਗਿਆ ਅਤੇ ਪਾਛੇ ਬਿਆ ਆਨੰਦ। ਕਹਿੰਦੇ ਉਸ ਦਿਨ ਤੋਂ ਬਾਅਦ ਵਿੱਚ ਮੈਨੂੰ ਆਨੰਦ ਆਉਣ ਲੱਗਾ, ਆਨੰਦ ਦਾ ਭਾਵ ਦਾ ਆਤਮਿਕ ਸੁੱਖ, ਕਹਿੰਦੇ ਮੈਨੂੰ ਆਤਮਿਕ ਸੁੱਖ ਮਿਲਣ ਲੱਗਾ। ਫਿਰ ਕੀ ਕਹਿੰਦੇ, ਕਹਿੰਦੇ ਕਿਹੜਾ ਸੁੱਖ ਮਿਲਿਆ? ਠੀਕ ਹੈ, ਕਹਿੰਦੇ ਮੋਹ ਮਿਲਿਓ ਪ੍ਰਭ ਆਪਣਾ, ਕਹਿੰਦੇ ਮੈਨੂੰ ਤਾਂ ਪਰਮਾਤਮਾ ਦੀ ਪ੍ਰਾਪਤੀ ਹੋ ਗਈ। ਪ੍ਰਾਪਤੀ ਦਾ ਮਤਲਬ ਕੀ ਕਿ ਮੇਰਾ ਚਿੱਤ ਜੁੜ ਗਿਆ ਉਸ ਪਾਸੇ, ਉਸ ਪਾਸੇ ਮੇਰਾ ਧਿਆਨ ਜੁੜਨ ਲੱਗ ਪਿਆ। ਮੋਹ ਮਿਲਿਓ ਪ੍ਰਭ ਆਪਣਾ ਸੰਗੀ ਭਜੇ ਗੋਬਿੰਦ, ਕਹਿੰਦੇ ਜਿਹੜੇ ਮੇਰੇ ਅੰਦਰ ਮੇਰੇ ਸੰਗੀ ਆ, ਮੇਰੇ ਨਾਲ ਹੀ ਰਹਿਣ ਦੇ। ਕਿਹੜੇ ਨਾਲ? ਹੁਣ ਗਿਆਨ ਇੰਦਰੇ ਅਤੇ ਇੰਦਰੀਆਂ ਸਾਡੇ ਨਾਲ ਹੀ ਰਹਿਣਗੀਆਂ। ਦੇਖਿਆ ਜਾਵੇ ਜਿੰਨਾ ਚਿਰ ਆਪਾਂ ਸਰੀਰ ਦੇ ਅੰਦਰ ਹਾਂ, ਸਾਡਾ ਸਰੀਰ ਦਾ ਸੰਬੰਧ ਆ, ਸਾਡਾ ਸਰੀਰ ਦਾ ਨਾਤਾ, ਇਕੱਲਾ ਇਕੱਲਾ ਅੰਗ। ਹੁਣ ਤੁਸੀਂ ਦੇਖੋ ਸਰੀਰ 'ਚ ਰਹਿਣ ਦੇ ਆਪਾਂ, ਠੀਕ ਹੈ, ਮਾੜਾ ਜਿਹਾ ਕਿਤੇ ਕੰਡਾ ਵੀ ਚੁੱਭਦਾ ਅਤੇ ਜ਼ਬਾਨ ਹਾਏ ਕਰਦੀ ਹੈ, ਕੰਡਾ ਪੈਰ 'ਚ ਵੱਜਾ ਅਤੇ ਜ਼ਬਾਨ 'ਚੋਂ ਆਵਾਜ਼ ਨਿਕਲਦੀ ਹਾਏ ਮਰ ਗਿਆ। ਇਹਦਾ ਮਤਲਬ ਕੀ ਹੈ ਕਿ ਆਪਸੀ ਸੰਬੰਧ ਆ, ਭਾਵੇਂ ਕੰਡਾ ਪੈਰ 'ਚ ਵੱਜਾ ਪਰ ਜ਼ਬਾਨ ਫਿਰ ਵੀ ਕਹਿੰਦੀ ਮੈਂ ਮਰ ਗਿਆ। ਪਰ ਜਦੋਂ ਬੰਦਾ ਮਰ ਜਾਂਦਾ, ਨਾਤਾ ਟੁੱਟ ਜਾਂਦਾ ਸਾਡਾ, ਠੀਕ ਹੈ, ਅਤੇ ਕੀ ਹੁੰਦਾ, ਮਰਿਆ ਬੰਦਾ ਉਹਨੂੰ ਭਾਵੇਂ ਕੋਈ ਕਿਸੇ ਕੋਲੋਂ ਡਿੱਗ ਪਵੇ, ਕੋਈ ਸੱਟ ਪਿੱਟ ਲੱਗ ਜਾਵੇ, ਕੁਝ ਵੀ ਹੋ ਜਾਏ, ਅੰਦਰੋਂ ਆਵਾਜ਼ ਨਹੀਂ ਨਿਕਲਦੀ ਕਿਉਂਕਿ ਨਾਤਾ ਨਹੀਂ ਹੈਗਾ ਉਹਨੂੰ। ਇਹਦੀ ਚੀਜ਼ ਗੁਰੂ ਜੀ ਸਮਝਾਉਣ ਲੱਗਿਆ ਕਿ ਮੋਹ ਮਿਲਿਓ ਪ੍ਰਭ ਆਪਣਾ ਸੰਗੀ ਭਜੇ ਗੋਬਿੰਦ, ਕਹਿੰਦੇ ਜਿਹੜੀਆਂ ਇੰਦਰੀਆਂ ਨੇ ਨਾ, ਉਹ ਵੀ ਪਰਮਾਤਮਾ ਵੱਲ ਧਿਆਨ ਲਾ ਕੇ ਬਹਿ ਗਈਆਂ। ਕਿੱਦਾਂ ਧਿਆਨ ਲਾ ਕੇ ਬਹਿ ਗਈਆਂ? ਹੁਣ ਧਿਆਨ ਦੇਣਾ, ਹਰ ਇੱਕ ਚੀਜ਼ ਦਾ, ਹਰ ਇੱਕ ਸਵਾਲ ਦਾ ਜਵਾਬ ਜਿਹੜਾ ਨਾ, ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਹੈ। ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ, ਕਹਿੰਦੇ ਫਰੀਦਾ, ਇਹ ਤਨ ਭੌਂਕਣਾ ਨਿਤ ਨਿਤ ਦੁਖੀਏ ਕੌਣ, ਕੰਨੀ ਬੁੱਝੇ ਦੇਰ ਹਾਂ ਕਿੱਤੀ ਵਗੇ ਆਉਣ। ਫਰੀਦ ਜੀ ਕਹਿਣ ਲੱਗੇ, ਕਹਿੰਦੇ ਤਨ ਭੌਂਕਣਾ, ਕਹਿੰਦੇ ਜਿਹੜਾ ਸਰੀਰ ਹੈ ਕੁੱਤੇ ਵਾਂਗੂ ਭੌਂਕਦਾ। ਹੁਣ ਤੁਸੀਂ ਧਿਆਨ ਦਿਓ, ਕੁੱਤਾ ਭੌਂਕੀ ਤੁਰੀ ਜਾਂਦਾ। ਅਸੀਂ ਕਈ ਵਾਰੀ ਬਾਹਰ ਖੜੇ ਹੁੰਦੇ ਹਾਂ ਤੇ ਕੀ ਵੇਖਦੇ, ਕੁੱਤਾ ਭੌਂਕਣ ਡਿਆ, ਬਾਹਰ ਜਾ ਕੇ ਦੇਖਦੇ ਕੋਈ ਆਇਆ ਹੋਣਾ, ਆਪਾਂ ਨਿਗਾਹ ਮਾਰੀ ਤੇ ਕੋਈ ਨਹੀਂ। ਠੀਕ, ਤੇ ਹੌਲੀ ਸਾਡੇ ਮਨ ਚ ਕੀ ਆਉਂਦਾ, ਯਾਰ ਚੰਗਾ ਬੰਦਾ ਐਵੇਂ ਭੌਂਕੀ ਜਾਂਦਾ, ਕੋਈ ਦਿਸਦਾ ਤੇ ਹੈ ਨਹੀਂ, ਉੱਪਰ ਕੁੱਤੇ ਨੂੰ ਦਿਖਾਈ ਦੇ ਰਿਹਾ। ਇੱਦਾਂ ਹੀ ਸਾਡਾ ਸਰੀਰ ਆ ਕਿ ਸਾਨੂੰ ਲੱਗਦਾ ਵੀ ਕੁਛ ਨਹੀਂ ਦਿਖਦਾ ਪਿਆ, ਪਰ ਸਰੀਰ ਨੂੰ ਦਿਖਦਾ ਹੈ। ਸਰੀਰ ਨੂੰ ਸਾਰੇ ਸੁੱਖ ਚਾਹੀਦੇ ਨੇ, ਇਹ 24 ਘੰਟੇ ਭੌਂਕਦਾ ਰਹਿੰਦਾ, ਕਹਿੰਦਾ ਭਾਵ 24 ਘੰਟੇ ਸੀ ਚ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਵੀ ਫਲਾਣੀ ਚੀਜ਼ ਨਹੀਂ ਮਿਲੀ, ਟਮਕਾਣੀ ਨਹੀਂ ਮਿਲੀ। ਅਸੀਂ ਜੋ ਕੁਝ ਵੀ ਕਰਦੇ ਪਏ ਸਰੀਰਕ ਸੁੱਖ ਲਈ ਕਰਦੇ ਪਏ ਹਾਂ, ਆਤਮਿਕ ਸੁੱਖ ਲਈ ਤਾਂ ਕੇਵਲ ਤਾਂ ਕੇਵਲ ਗੁਰੂ ਦੇ ਲੜ ਲੱਗ ਕੇ ਸ਼ਬਦ ਦੀ ਆਰਾਧਨਾ, ਉਹ ਤੋਂ ਆਤਮਿਕ ਸੁੱਖ ਪ੍ਰਾਪਤ ਹੁੰਦਾ। ਠੀਕ, ਤੇ ਸਰੀਰਕ ਸੁੱਖ ਕੀ ਹੈ? ਕਾਰ ਤੋਂ ਸਰੀਰਕ ਸੁੱਖ ਹੈ, ਹੈ ਨਾ, ਘਰ ਤੋਂ ਸਰੀਰਕ ਸੁੱਖ ਹੈ, ਜ਼ਮੀਨ ਜਾਇਦਾਦ ਤੋਂ ਸਰੀਰਕ ਸੁੱਖ ਹੈ, ਪਰ ਆਤਮਿਕ ਸੁੱਖ ਨਹੀਂ ਹੈ, ਆਤਮਿਕ ਸੁੱਖ ਸ਼ਬਦ ਤੋਂ ਆ। ਠੀਕ ਹੈ, ਜਿਹੜੇ ਨਾਮ ਸਿਮਰਨ ਕਰਦੇ ਆ, ਜਿਹੜੇ ਗੁਰੂ ਦੇ ਲੜ ਲੱਗੇ ਆ, ਉਹ ਆਤਮਿਕ ਸੁੱਖ ਦੀ ਭਾਲ ਕਰਦੇ ਆ, ਤੇ ਜਿਹੜੇ ਕੇਵਲ ਤਾਂ ਕੇਵਲ ਝੂਠੀਆਂ ਦਾਤਾਂ ਨਾਲ ਹੀ ਜੁੜੇ ਨੇ, ਉਹਨਾਂ ਨੇ ਲਿਖਿਆ ਦਾਤ ਪਿਆਰੀ ਵਿਸਰਿਆ ਦਿੱਤਾ ਰਾ, ਕਹਿੰਦੇ ਉਹਨਾਂ ਨੂੰ ਦਾਤ ਚੰਗੀ ਲੱਗਦੀ ਹੈ, ਉਹ ਪਰਮਾਤਮਾ ਨੂੰ ਭੁੱਲ ਕੇ ਬੈਠੇ ਆ, ਉਹਨਾਂ ਨੂੰ ਇਹ ਸੁੱਖ ਲੱਗਦਾ ਵੀ ਇਹ ਸੁੱਖ ਹੈ, ਪਰ ਇਹ ਸਰੀਰਕ ਸੁੱਖ ਆ। ਹੁਣ ਇੱਥੇ ਗੁਰੂ ਜੀ ਕਹਿੰਦੇ, ਕਹਿਣ ਲੱਗੇ ਤਨ ਭੌਂਕਣਾ, ਕਹਿੰਦੇ ਸਰੀਰ ਤੇ ਭੌਂਕਦਾ ਰਹਿੰਦਾ, ਕਹਿੰਦਾ ਭਾਵ ਇਹ ਸੁੱਖ ਲੱਭਦਾ ਰਹਿੰਦਾ। ਨਿਤ ਨਿਤ ਦੁਖੀ ਹੈ ਕੌਣ? ਮਨ ਦੀ ਆਵਾਜ਼ ਆ। ਫਰੀਦ ਜੀ ਕਹਿੰਦੇ ਕਿ ਮੇਰੇ ਮਨ ਚੋਂ ਆਵਾਜ਼ ਆਉਂਦੀ ਹੈ ਵੀ ਇਹ ਸਰੀਰ ਰੋਜ਼ ਦਿਹਾੜੀ ਕੁਛ ਨਾ ਕੁਛ ਮੰਗਦਾ ਰਹਿੰਦਾ, ਰੌਲਾ ਪਾਉਂਦਾ ਰਹਿੰਦਾ, ਕੌਣ ਦੁਖੀ ਹੋਵੇ ਇਹਦੀ ਆਵਾਜ਼ ਸੁਣ ਸੁਣ ਕੇ? ਕਹਿੰਦਾ ਭਾਵ ਕਿ ਸਰੀਰ ਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਔਖੀਆਂ ਨੇ। ਕਹਿੰਦਾ ਕੌਣ ਕਿੱਥੋਂ ਕਰੇ, ਕਿੱਥੋਂ ਮੈਂ ਲਿਆਵਾਂ ਲੱਭ ਕੇ ਰੋਜ਼ਦਾਰੀ ਦੇ ਲਈ ਕੁਛ ਨਾ ਕੁਛ, ਹੈ ਨਾ। ਫਿਰ ਕੀ ਕਹਿੰਦੇ? ਕਹਿੰਦੇ ਕੰਨੀ ਬੁਝੇ ਦੇ ਰਹਾ, ਕਹਿੰਦੇ ਮੈਂ ਕੰਨਾਂ 'ਚ ਬੁਝੇ ਦੇ ਦਿੱਤੇ। ਕਿਹੜੇ ਕੰਨਾਂ 'ਚ? ਸਰੀਰ ਦੇ ਕੰਨਾਂ 'ਚ ਬੁਝੇ ਦੇਓਗੇ, ਬਾਹਰ ਦੀ ਆਵਾਜ਼ ਆਊਗੀ, ਸਰੀਰ ਦੀ ਆਵਾਜ਼ ਨਹੀਂ ਆਊਗੀ। ਧਿਆਨ ਦੇਣਾ, ਬਾਹਰ ਦੀ ਆਵਾਜ਼ ਤੇ ਬੰਦ ਕਰ ਲਓਗੇ, ਜੇ ਆਪਾਂ ਕੰਨਾਂ 'ਚ ਨਾ ਦੇ ਲਈਏ ਕੋਈ ਰੂਹ ਦੇ ਲਈਏ, ਤੇ ਬਾਹਰ ਦੀ ਆਵਾਜ਼ ਤੇ ਬੰਦ ਹੋ ਜਾਏਗੀ, ਪਰ ਸਰੀਰ ਦੀ ਆਵਾਜ਼ ਨਹੀਂ ਬੰਦ ਹੋ ਸਕਦੀ। ਸਰੀਰ ਦੀ ਆਵਾਜ਼ ਮਨ ਤੱਕ ਫਿਰ ਵੀ ਪਹੁੰਚਦੀ। ਹੁਣ ਜਿਹੜੇ ਬੰਦੇ ਬੋਲੇ ਆ, ਜਿਹਨਾਂ ਨੂੰ ਨਹੀਂ ਸੁਣਦਾ, ਉਹਨਾਂ ਦੇ ਮਨ ਵਿੱਚ ਵੀ ਤੇ ਚਾਹ ਹੈਗੇ ਨਾ ਕਿ ਨਹੀਂ ਹੈਗੇ? ਉਹਨਾਂ ਦੇ ਮਨ 'ਚ ਵੀ ਚਾਹ ਆ। ਠੀਕ, ਹੁਣ ਬੋਲਾ ਆ, ਉਹਨੂੰ ਸੁਣਦਾ ਨਹੀਂ ਕੁਛ ਵੀ, ਹੈ ਨਾ। ਤੇ ਧਿਆਨ ਦਿਓ, ਉਹ ਇਸ਼ਾਰੇ ਨਾਲ ਸਮਝਦਾ ਆ, ਤੁਹਾਨੂੰ ਇਸ਼ਾਰਾ ਕਰਦਾ ਮੈਨੂੰ ਭੁੱਖ ਲੱਗੀ ਹੈ, ਮੈਨੂੰ ਰੋਟੀ ਦਿਓ। ਇਹਦਾ ਮਤਲਬ ਕੀ ਆ ਕਿ ਭਾਵੇਂ ਕੰਨਾਂ ਨਾਲ ਨੂੰ ਆਵਾਜ਼ ਨਹੀਂ ਸੁਣਦੀ ਪਈ, ਪਰ ਮਨ ਵਿੱਚ ਆਵਾਜ਼ ਤੇ ਆਉਂਦੀ, ਉਹਦੀ ਤਾਂ ਸੁਣਦੀ ਪਈ ਹੈ, ਮੈਨੂੰ ਭੁੱਖ ਲੱਗੀ। ਠੀਕ, ਇੱਥੇ ਗੁਰੂ ਜੀ ਸਮਝਾਉਣ ਲੱਗੇ, ਕੰਨੀ ਬੂਝੇ ਦੇ ਰਹਾ, ਕਹਿੰਦਾ ਭਾਵ ਕਿ ਗੁਰੂ ਜੀ ਸਰੀਰਕ ਰੂਪੀ ਕੰਨ ਵਿੱਚ ਬੂਝੇ ਦੇਣ ਲਈ ਜਾਂ ਰੂਹ ਦੇਣ ਲਈ ਨਹੀਂ ਕਹਿੰਦੇ ਪਏ, ਇੱਥੇ ਮਨ ਦੇ ਕੰਨਾਂ 'ਚ ਰੂਹ ਦੇਣ ਲਈ ਕਹਿੰਦੇ ਪਏ ਆ। ਮਨ ਦੇ ਜਿਹੜੇ ਕੰਨ ਆ ਨਾ, ਉਹਨਾਂ 'ਚ ਰੂਹ ਦੇਣਾ ਹੈ, ਉਹ ਰੂਹ ਕਿਹੜਾ ਆ? ਉਹ ਸ਼ਬਦ ਆ। ਭਗਤ ਅਮਰੀਕ ਜੀ ਕਹਿੰਦੇ ਮੈਂ ਹੁਣ 24 ਘੰਟੇ ਕੰਨਾਂ 'ਚ ਰੂਹ ਦੇ ਛੱਡਦਾ, ਕਹਿੰਦਾ ਪਰ 24 ਘੰਟੇ ਸਿਮਰਨ ਕਰਦਾ ਰਹਿੰਦਾ ਮੈਂ, ਕਿੱਤੀ ਵਗੇ ਪਾਉਣ ਇਸ ਸਰੀਰ ਵੱਲੋਂ ਜਿੰਨੀ ਮਰਜ਼ੀ ਹਵਾ ਆਉਂਦੀ ਰਹੇ, ਜੋ ਮਰਜ਼ੀ ਇਹ ਸਰੀਰ ਰੌਲਾ ਪਾਉਂਦਾ ਰਹੇ, ਮੈਨੂੰ ਸਰੀਰ ਦੀ ਆਵਾਜ਼ ਹੀ ਨਹੀਂ ਸੁਣਦੀ। ਇਹਦਾ ਮਤਲਬ ਮੇਰਾ ਧਿਆਨ ਸਰੀਰ ਵਾਲੇ ਪਾਸੇ ਨਹੀਂ ਲੱਗਦਾ, ਮੇਰਾ ਧਿਆਨ ਤਾਂ ਸ਼ਬਦ ਵਾਲੇ ਪਾਸੇ ਲੱਗਾ ਰਹਿੰਦਾ। ਵਿਚਾਰ ਕਰਨੀ ਹੈ। ਹੁਣ ਇੱਥੇ ਅੱਗੇ ਜਾ ਕੇ ਕੀ ਕਹਿਣ ਲੱਗੇ? ਕਹਿਣ ਲੱਗੇ ਭਾਈ ਇਹੋ ਜਿਹੀ ਮਨ ਬਿਰਤੀ ਬਣਾ, ਸਹਿਜ ਸਹਿਨ ਅਰ ਸੁਖਮਨ ਨਾਰੀ। ਹੁਣ ਸੁਖਮਨ ਨਾਰੀ ਦਾ ਪਤਾ ਲੱਗ ਗਿਆ ਕਿ ਜਿਹੜੀਆਂ ਮੇਰੀਆਂ ਇੰਦਰੀਆਂ ਨੇ, ਇਹਨਾਂ ਤੋਂ ਮੈਨੂੰ ਸੁੱਖ ਮਿਲਣ ਲੱਗ ਪਿਆ, ਸੁੱਖ ਦਾ ਭਾਵ ਕੀ ਆਤਮਿਕ ਆਨੰਦ ਮਿਲਣ ਲੱਗ ਪਿਆ। ਹੁਣ ਇਹਨਾਂ ਦੀ ਖਿੱਚ ਜਿਹੜੀ ਹੈ ਨਾ, ਉਹ ਘਟ ਗਈ ਮੇਰੇ ਅੰਦਰੋਂ, ਤੇ ਇਹ ਇੰਦਰੀਆਂ ਮੈਨੂੰ ਤੰਗ ਨਹੀਂ ਕਰਦੀਆਂ। ਠੀਕ ਹੈ, ਕਿਸ ਤਰ੍ਹਾਂ? ਅੱਗੇ ਅੱਖਾਂ ਦੇਖਦੀਆਂ ਸਾਨੂੰ, ਉਹ ਗੱਡੀ ਕਿੱਡੀ ਵਧੀਆ, ਅਸੀਂ ਕਦੋਂ ਲਵਾਂਗੇ? ਕਹਿੰਦੇ ਹੁਣ ਕੀ ਆਉਂਦਾ, ਅੱਖਾਂ ਦੇਖਦੀਆਂ ਜ਼ਰੂਰ ਆ, ਇਹ ਨਹੀਂ ਅੱਖਾਂ ਬੰਦ ਹੋ ਜਾਂਦੀਆਂ, ਅੱਖਾਂ ਦੇਖਦੀਆਂ ਜ਼ਰੂਰ ਆ। ਪਰ ਪੜ੍ਹੋ, ਕਈ ਵਾਰੀ ਆਪਾਂ ਬਾਣੀ 'ਚ ਪੜ੍ਹਦੇ ਹਾਂ, ਦੇਖ ਕੇ ਅਣਡਿੱਠ ਕੀਤਾ, ਦੇਖ ਕੇ ਅਣਡਿੱਠ ਕੀਤਾ। ਕਹਿੰਦਾ ਪਾਪ ਅੱਖਾਂ ਵੇਖਦੀਆਂ ਜ਼ਰੂਰ ਨੇ, ਪਰ ਅਣਡਿੱਠ ਕਰ ਦਿੰਦੀਆਂ। ਕੀ ਕਹਿੰਦੀਆਂ? ਕਿਸੇ ਨੇ ਕਿਹਾ ਦੇਖੋ ਗੱਡੀ ਕਿੱਡੀ ਵਧੀਆ, ਭਾਅ ਜੀ ਤੁਸੀਂ ਵੀ ਲੈ ਲਓ ਕਿਤੇ। ਅੱਗੋਂ ਪਿਆਰ ਨਾਲ ਕੀ ਕਹਿੰਦਾ? ਕਹਿੰਦਾ ਭਾਈ ਗੱਲ ਸੁਣ, ਅੱਜ ਇਹਦੇ ਭਾਗਾਂ 'ਚ ਲਿਖੀ ਇਹ ਲਾਇਆ, ਜਿੱਦਾਂ ਕਿਤੇ ਮੇਰੇ ਭਾਗਾਂ 'ਚ ਆਊਗੀ ਆਪੇ ਆ ਜਾਊਗੀ। ਦੇਖੋ ਤਬਦੀਲ ਹੋ ਗਿਆ, ਫਰਕ ਪੈ ਗਿਆ ਨਾ ਉਹਨਾਂ। ਠੀਕ ਹੈ, ਇਹਨੂੰ ਗੁਰੂ ਜੀ ਕੀ ਕਹਿੰਦੇ ਪਏ ਆ? ਕਹਿੰਦੇ ਅਰ ਸੁਖਮਨ ਨਾਰੀ। ਕਹਿੰਦਾ ਭਾਵੇਂ ਨਾਰੀਆਂ ਜਿਹੜੀਆਂ ਨੇ, ਮੇਰੀਆਂ ਇੰਦਰੀਆਂ ਜਿਹੜੀਆਂ ਮੈਨੂੰ ਸੁੱਖ ਦੇਣ ਲੱਗ ਪਈਆਂ, ਆਨੰਦ ਦੇਣ ਲੱਗ ਪਈਆਂ, ਹੁਣ ਇਹਨਾਂ ਦੀ ਮੈਨੂੰ ਪਰਵਾਹ ਨਹੀਂ ਰਹੀ, ਹੈ ਨਾ। ਅੱਗੇ ਕੰਨਾਂ ਦੇ ਵਿੱਚੋਂ ਆਵਾਜ਼ ਸੁਣਨੀ, ਲੰਘਣ ਡਿਆ ਕਿਸੇ ਨੇ ਨਿੰਦਿਆ ਕਰ ਦਿੱਤੀ। ਠੀਕ, ਕਿਸੇ ਨੇ ਨਿੰਦਿਆ ਕਰ ਦਿੱਤੀ, ਜਦੋਂ ਨਿੰਦਿਆ ਕਰਦੀ ਤੇ ਕੰਨਾਂ ਦੇ ਨਾਲ ਸੁਣਦਾ ਕਿ ਫਲਾਣੇ ਸੋਹਣੇ ਨਿੰਦਿਆ ਕੀਤੀ, ਉਹਦਾ ਬੂਹਾ ਖੜਕਾਉਣ ਨੂੰ ਫਿਰਦਾ, ਇਹਦਾ ਮੈਂ ਸਿਰ ਪਾੜ ਦੇਣਾ ਅੱਜ, ਮੈਂ ਇਹਦਾ ਕੀ ਵਿਗਾੜਿਆ, ਮੇਰੀ ਨਿੰਦਿਆ ਕਰਨ ਡਿਆ, ਮੇਰੇ ਬਾਰੇ ਦੱਸਣ ਡਿਆ ਕਿਸੇ ਨੂੰ ਕੁਛ। ਹੁਣ ਕੀ ਕਹਿੰਦਾ? ਹੁਣ ਲਾਗੋਂ ਲੰਘਦਾ ਪਿਆ ਹੈ, ਕੰਨਾਂ 'ਚ ਸੁਣਦਾ ਪਿਆ ਵੀ ਮੇਰਾ ਨਾਂ ਲੈ ਕੇ ਕੋਈ ਨਿੰਦਿਆ ਕਰਨ ਡਿਆ, ਤੇ ਦੂਜਾ ਬੰਦਾ ਕਹਿੰਦਾ ਭਾਈ ਤੁਹਾਡੇ ਬਾਰੇ ਕੁਝ ਗੱਲ ਕਰ ਰਿਹਾ। ਕਹਿੰਦਾ ਭਾਈ ਗੱਲ ਸੁਣ, ਕੋਈ ਫਰਕ ਨਹੀਂ ਪੈਣ ਡਿਆ, ਨਿੰਦੋ ਨਿੰਦੋ ਲੋਕ ਮੋਕੋ ਨਿੰਦੋ, ਜਦੋਂ ਗੁਰੂ ਜੀ ਕਹਿੰਦੇ ਸਨ ਮੇਰੀ ਨਿੰਦਿਆ ਹੋ ਜਾਊ ਤਾਂ ਕਿ ਉਹ ਲੱਗਾ ਰਹਿੰਦਾ ਯਾਰ ਛੱਡ ਪਰਾਂ, ਟਾਈਮ ਨਹੀਂ ਬਰਬਾਦ ਕਰਨਾ, ਐਵੇਂ ਜਾਵਾਂਗੇ ਲੜਾਂਗੇ ਲੜਾਈ ਵਧੂਗੀ, ਛੱਡ ਪਰਾਂ। ਦੇਖੋ ਇਹ ਇੰਦਰੀਆਂ ਤੋਂ ਸੁੱਖ ਮਿਲਣ ਲੱਗ ਪਿਆ ਹੁਣ, ਹੁਣ ਕੰਨਾਂ ਦੇ ਜ਼ਰੀਏ ਆਵਾਜ਼ ਸੁਣ ਕੇ ਵੀ ਮਨ ਭੜਕਦਾ ਨਹੀਂ ਪਿਆ, ਤਬਦੀਲ ਹੋ ਗਿਆ। ਕਿੱਥੋਂ ਤਬਦੀਲ ਹੋਇਆ? ਮਨ ਦੇ ਅੰਦਰ ਵਿਚਾਰ ਚੱਲ ਗਈ ਹੈ, ਸਿਮਰਨ ਚੱਲ ਪਿਆ। ਠੀਕ ਹੈ, ਫਿਰ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਊਂਦ ਕਮਲ ਵਿਕਸਿਆ। ਊਂਦ ਕਮਲ, ਊਂਦ ਕਿਹਨੂੰ ਕਹਿੰਦੇ? ਊਂਦਾ ਮੁੰਡਾ ਪਿਆ ਹੋਇਆ। ਕਮਲ ਕਿਹਨੂੰ ਕਹਿੰਦੇ? ਮਨ ਨੂੰ। ਠੀਕ ਹੈ, ਹੁਣ ਧਿਆਨ ਦੇਣਾ, ਆਪਾਂ ਗਮਲੇ ਦੇ ਅੰਦਰ ਕੋਈ ਫੁੱਲ ਲਾਉਂਦੇ ਹਾਂ, ਕੋਈ ਬਗੀਚਾ ਲਾਉਂਦੇ ਹਾਂ, ਤੇ ਜੇ ਕਿਤੇ ਉਹ ਆਪਾਂ ਬੂਟਾ ਲਾਤਾ ਤੇ ਉਹ ਹਨੇਰੀ ਆਈ, ਹਵਾ ਆਈ, ਜਾਂ ਕੋਈ ਜਾਂਦੇ ਦਾ ਪੈਰ ਵੱਜ ਗਿਆ, ਉਹ ਗਮਲਾ ਮੂਧਾ ਹੋ ਗਿਆ। ਜਦੋਂ ਮੂਧਾ ਹੋ ਗਿਆ ਨਾ, ਉਹਨਾਂ ਫੁੱਲ ਆ ਨਾ, ਜਿਹੜਾ ਬੂਟਾ ਆ ਉਹ ਹੈਗਾ ਆ, ਪਰ ਉਹਨੂੰ ਆਕਸੀਜਨ ਨਹੀਂ ਮਿਲਦੀ ਪਈ, ਉਹ ਮੁਰਝਾ ਗਿਆ, ਉਹ ਖਿੜਦਾ ਨਹੀਂ ਹੈ, ਉਹ ਵੱਧਦਾ ਨਹੀਂ ਹੈ, ਮੁੱਦਾ ਹੋ ਗਿਆ। ਠੀਕ, ਵੇਖਿਆ ਕਹਿੰਦਾ ਓਹੋ ਹੋ ਹੋ ਹੋ, ਤੁਸੀਂ ਦੇਖ ਲਓ ਜਿੱਥੇ ਆਪਾਂ ਗਮਲਾ ਰੱਖਦੇ ਹਾਂ ਨਾ, ਉਹਦੇ ਥੱਲੇ ਘਾਹ ਸੜ ਜਾਂਦਾ, ਉਹਦੇ ਥੱਲੇ ਘਾਹ ਸੜ ਜਾਂਦਾ, ਉਹਨੂੰ ਹਵਾ ਨਹੀਂ ਮਿਲਦੀ ਤੇ ਸੜ ਜਾਂਦਾ ਉਹ। ਏਦਾਂ ਹੀ ਮੁੱਦਾ ਗਮਲਾ ਰੱਖਦੀ, ਉਹਦੇ ਅੰਦਰ ਬੂਟਾ ਜਿਹੜਾ ਵੀ ਸੜ ਜਾਂਦਾ। ਠੀਕ, ਹੁਣ ਇੱਥੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਸਮਝਾਉਣਾ ਚਾਹੁੰਦੇ ਆ, ਕਹਿੰਦੇ ਜਿਹੜਾ ਮੇਰਾ ਮਨ ਆ, ਮੇਰੀ ਮਨ ਬਿਰਤੀ ਇਹਨਾਂ ਵੀ ਗਮਲਾ ਆ, ਇਹਨਾਂ ਦੇ ਫੁੱਲ ਨੇ ਉੱਗਣਾ। ਕਿੰਨੇ ਉੱਗਣਾ? ਫੁੱਲ ਨੇ। ਕਿਹੜਾ ਫੁੱਲ? ਖੇੜਾ ਉੱਗਣਾ, ਚਾਹ ਪੈਦਾ ਹੋਣਾ, ਗੁਰੂ ਦੇ ਪ੍ਰਕਾਸ਼ ਨੇ ਪੈਦਾ ਹੋਣਾ, ਉਹ ਖੇੜਾ ਉੱਗਣਾ, ਇਹਦੇ ਅੰਦਰ ਫੁੱਲ ਨੇ ਉੱਗਣਾ ਹੈ। ਕਹਿੰਦੇ ਪਰੀਏ ਕੀ? ਕਹਿੰਦੇ ਮੇਰਾ ਮਨ ਬਿਰਤੀ ਜਿਹੜੀ ਮੁੱਧੀ ਪਈ ਸੀਗੀ, ਕਹਿੰਦਾ ਭਾਵ ਮੁੱਧੀ ਦਾ ਮਤਲਬ ਕੀ ਹੈ ਕਿ ਸੰਸਾਰ ਵੱਲ ਧਿਆਨ ਲੱਗਾ ਸੀ। ਠੀਕ ਹੈ, ਤੇ ਸੰਸਾਰ ਵੱਲ ਧਿਆਨ ਲੱਗਾ ਸੀ, ਇਸ ਕਰਕੇ ਇਹਨੂੰ ਆਕਸੀਜਨ ਨਹੀਂ ਮਿਲਦੀ ਸੀਗੀ, ਇਸ ਕਰਕੇ ਇਹਨੂੰ ਗੁਰੂ ਦਾ ਗਿਆਨ ਨਹੀਂ ਸੀ ਮਿਲਦਾ, ਤੇ ਗੁਰੂ ਦਾ ਗਿਆਨ ਨਾ ਮਿਲਣ ਕਰਕੇ ਮੇਰੇ ਅੰਦਰ ਦੀ ਜਿਹੜੀ ਗਿਆਨ ਵਾਲੀ ਸ਼ਕਤੀ ਸੀ ਉਹ ਖਤਮ ਹੋਈ ਜਾਂਦੀ ਸੀ, ਸੋਜੀ ਖਤਮ ਹੋਈ ਜਾਂਦੀ ਸੀ। ਧਿਆਨ ਦੇਣੀਆਂ ਗੱਲਾਂ ਦੇ ਉੱਤੇ ਦੇਖੋ ਨਾ, ਆਪਾਂ ਉਦਾਂ ਹੀ ਪੜ ਲਿਆ, ਊਂਦ ਕਮਲ ਵਿਕਸਾਇਆ, ਕਹਿੰਦਾ ਉਹਦਾ ਕਮਲ ਬਈ ਖਿੜ ਗਿਆ ਬਈ, ਉਹ ਏਦਾਂ ਨਹੀਂ, ਇਹ ਲੌਜਿਕ ਆ। ਠੀਕ ਹੈ, ਤੇ ਕੀ ਸਮਝਾਉਣ ਲੱਗੇ? ਕਹਿੰਦੇ ਹੁਣ ਕੀ ਕੀਤਾ, ਉਹ ਗਮਲਾ ਸਿੱਧਾ ਹੋ ਗਿਆ, ਉਹਨੂੰ ਆਕਸੀਜਨ ਮਿਲਣ ਲੱਗ ਪਈ, ਤੇ ਉਹ ਜਿਹੜਾ ਬੂਟਾ ਸੀ ਉਹ ਖਿੜ ਗਿਆ, ਬਣਨ ਲੱਗ ਪਿਆ, ਉਹ ਪੜਨ ਲੱਗ ਪਿਆ। ਉਹ ਏਦਾਂ ਗੁਰੂ ਜੀ ਕਹਿੰਦੇ, ਕਹਿੰਦੇ ਜਦੋਂ ਮੈਂ ਗੁਰੂ ਚਰਨਾਂ ਵਿੱਚ ਗਿਆ ਤੇ ਗੁਰੂ ਨੇ ਮੇਰੀ ਉਲਟੀ ਬਿਰਤੀ ਨੂੰ, ਕਹਿੰਦਾ ਭਾਵ ਸੰਸਾਰ ਨਾਲ ਜੁੜੀ ਹੋਈ ਬਿਰਤੀ ਨੂੰ ਸਿੱਧਾ ਕਰ ਦਿੱਤਾ, ਗਿਆਨ ਮਿਲਿਆ, ਸੋਝੀ ਮਿਲੀ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ, ਤੇ ਮਨ ਬਿਰਤੀ ਸਿੱਧੀ ਹੋ ਗਈ। ਕਹਿੰਦਾ ਸਿੱਧੀ ਦਾ ਮਤਲਬ ਕੀ ਹੈ? ਮੂੰਹ ਤਾਂ ਨੂੰ ਹੋ ਗਿਆ ਗਮਲੇ ਦਾ, ਇਹਦਾ ਮਤਲਬ ਮੇਰੀ ਮਨ ਬਿਰਤੀ ਵੀ ਤਾਂ ਨੂੰ ਵੇਖਣ ਲੱਗ ਪਈ, ਕਹਿੰਦਾ ਭਾਵ ਸੱਚਖੰਡ ਬਾਰੇ ਸੋਚਣ ਲੱਗ ਪਈ, ਦਸਮ ਦੁਆਰ ਬਾਰੇ ਸੋਚਣ ਲੱਗ ਪਈ, ਪਰਮਾਤਮਾ ਵਾਲੇ ਪਾਸੇ ਧਿਆਨ ਲੱਗ ਗਿਆ, ਊਂਦ ਕਮਲ ਵਿਕਸਾਇਆ। ਕਹਿੰਦੇ ਜਿਹੜਾ ਮੇਰਾ ਵੀ ਬੂਟਾ ਮੁੱਧਾ ਪਿਆ ਸੀ ਨਾ, ਤੇ ਸੜਦਾ ਪਿਆ ਸੀ ਅਗਿਆਨਤਾ ਦੇ ਅੰਦਰ, ਕ੍ਰੋਧ ਦੇ ਅੰਦਰ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਅਸਰ ਪੈਣ ਡਿਆ ਸੀ। ਕਹਿੰਦੇ ਫਿਰ ਮੈਨੂੰ ਆਕਸੀਜਨ ਮਿਲੀ, ਆਕਸੀਜਨ ਦਾ ਮਤਲਬ ਕੀ ਆ ਕਿ ਮੈਨੂੰ ਗੁਰੂ ਗ੍ਰੰਥ ਸਾਹਿਬ ਦੀ ਸੋਝੀ ਰਹੀ, ਇਹ ਆਕਸੀਜਨ ਆ, ਗੁਰਬਾਣੀ ਆਕਸੀਜਨ ਆ, ਕਿਹਦੀ? ਮਨ ਦੀ। ਠੀਕ ਹੈ ਬਈ, ਕਹਿੰਦੇ ਮੈਨੂੰ ਜਦੋਂ ਗੁਰੂ ਕੋਲੋਂ ਗਿਆਨ ਮਿਲਿਆ, ਸੋਝੀ ਮਿਲੀ, ਐਸੀ ਸੋਝੀ ਮਿਲੀ, ਐਸਾ ਆਨੰਦ ਆਇਆ, ਤਾਂ ਕੀ ਹੋਇਆ? ਕਹਿੰਦਾ ਜਿਵੇਂ ਉਹ ਬੂਟਾ ਸਿੱਧਾ ਹੋ ਕੇ ਤੇ ਖਿੜ ਗਿਆ, ਕਹਿੰਦਾ ਮੇਰੀ ਮਨ ਬਿਰਤੀ ਸਿੱਧੀ ਹੋ ਕੇ ਮੇਰੀ ਮਨ ਬਿਰਤੀ ਅੰਦਰ ਖੜਾ ਆ ਗਿਆ, ਵਿਕਸਾਇਆ ਦਾ ਮਤਲਬ ਖਿੜ ਜਾਣਾ। ਠੀਕ ਆ, ਖੇੜੇ ਚ ਆ ਜਾਣਾ, ਚਾਹ ਚੜ ਜਾਣਾ। ਕਹਿੰਦਾ ਮੇਰਾ ਵੀ ਮਨ ਖੇੜੇ ਚ ਆ ਗਿਆ, ਚਾਹ ਚੜ ਗਿਆ, ਬੜਾ ਆਨੰਦ ਆਉਣ ਲੱਗਾ। ਵੀ ਕਮਾਲ ਆ, ਕਿੱਥੇ ਸਾਨੂੰ ਇਸ ਚੀਜ਼ ਬਾਰੇ ਪਤਾ ਹੀ ਨਹੀਂ ਸੀ। ਦੇਖੋ ਸਾਨੂੰ ਨਹੀਂ ਸੀ ਪਤਾ ਵੀ ਇਸ ਬੂਟੇ ਚੋਂ ਗੈਂਡੇ ਦਾ ਫੁੱਲ ਨਿਕਲਣਾ, ਗੁਲਾਬ ਦਾ ਫੁੱਲ ਨਿਕਲਣਾ, ਪਰ ਜਦੋਂ ਸਿੱਧਾ ਕੀਤਾ ਤੇ ਖਿੜਿਆ ਤੇ ਗੁਲਾਬ ਦਾ ਫੁੱਲ ਨਿਕਲਿਆ, ਉਹ ਚ ਖੁਸ਼ਬੂ ਵੀ ਆਉਣ ਲੱਗ ਪਈ। ਇੱਥੇ ਫਿਰ ਗੁਰੂ ਜੀ ਕਹਿੰਦੇ ਜਦੋਂ ਮੇਰਾ ਮਨ ਸੰਸਾਰ ਨਾਲ ਜੁੜਿਆ ਸੀ ਤੇ ਮੁੱਧਾ ਸੀ, ਮੇਰੀ ਮਨ ਬਿਰਤੀ ਬੁੱਧੀ ਸੀ, ਜਦੋਂ ਗੁਰੂ ਦਾ ਗਿਆਨ ਮਿਲਿਆ ਸਿੱਧੀ ਹੋ ਗਈ, ਤੇ ਮੇਰੇ ਅੰਦਰੋਂ ਹੀ ਖੁਸ਼ਬੂ ਆਉਣ ਲੱਗ ਪਈ, ਕਿਹਦੀ? ਗਿਆਨ ਦੀ, ਪ੍ਰਕਾਸ਼ ਦੀ। ਠੀਕ ਹੈ, ਫਿਰ ਅੱਗੇ ਜਾਖੋ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਦੇਖੋ ਅਚਰਜ ਹੋਇਆ। ਅਰਜਨ ਦੇਵ ਪਾਤਸ਼ਾਹ ਕਹਿੰਦੇ ਆ ਦੇਖੋ ਅਨੋਖਾ ਹੀ ਕੌਤਕ ਹੋ ਗਿਆ, ਅਨੋਖਾ ਹੀ ਕੌਤਕ ਹੋ ਗਿਆ। ਕਹਿੰਦੇ ਕੀ ਕੌਤਕ ਹੋ ਗਿਆ? ਕਹਿੰਦੇ ਸੁਣੋ ਕੀ ਕੌਤਕ ਹੋ ਗਿਆ, ਜੈ ਠਾਕਰ ਕੋ ਸੁਣਤ ਅਗਾਧ ਬੋਧ ਸੋਹਰਿਦ ਗੁਰਦਇਆ। ਧਿਆਨ ਦਿਓ, ਕਹਿੰਦੇ ਅਨੋਖਾ ਹੀ ਕੌਤਕ ਹੋ ਗਿਆ, ਆ ਜਦੋਂ ਦਾ ਮੈਂ ਆ ਗਮਲਾ ਸਿੱਧਾ ਕੀਤਾ ਹੈ ਤੇ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਇਹਦੇ ਵਿੱਚ ਫੁੱਲ ਆ, ਇਹ ਫੁੱਲ ਉੱਗੂਗਾ, ਇਹ ਚ ਗੁਲਾਬ ਦਾ ਫੁੱਲ ਉੱਗੂਗਾ। ਤੇ ਗੁਰੂ ਜੀ ਕਹਿੰਦੇ ਮੈਨੂੰ ਵੀ ਨਹੀਂ ਸੀ ਪਤਾ ਵੀ ਸੰਸਾਰ ਵਾਲੇ ਪਾਸੇ ਮਨ ਬਿਰਤੀ ਜੋੜ ਕੇ ਬੈਠਾ, ਜੇ ਮੈਨੂੰ ਸਿੱਧੀ ਕਰ ਲਵਾਂ, ਗੁਰੂ ਨਾਲ ਜੋੜਦਾ, ਤੇ ਇਹਦੇ ਚੋਂ ਕੀ ਨਿਕਲੂਗਾ? ਪੁੱਛਿਆ ਕੀ ਨਿਕਲਿਆ? ਕਹਿੰਦੇ ਕੈਸਾ ਕੌਤਕ ਹੋਇਆ? ਕਹਿੰਦੇ ਕੌਤਕ ਹੋਇਆ ਜੈ ਠਾਕਰ ਕੋ ਸੁਣਤ ਅਗਾਧ ਬੋਧ, ਕਹਿੰਦੇ ਜਿਸ ਠਾਕਰ ਕੋ ਜਿਸ ਪਰਮਾਤਮਾ ਬਾਰੇ ਅਗਾਧ ਕਹਿੰਦਾ ਭਾਵ ਪਹੁੰਚ ਤੋਂ ਪਰਾਂ ਬਹੁਤ ਡੂੰਘਾ ਤੇ ਬੋਧ ਕਿਹਨੂੰ ਕਹਿੰਦੇ ਅਕਲ ਸੁਚੀ ਤੇ ਗੁਰੂ ਜੀ ਕੀ ਕਹਿਣ ਲੱਗੇ ਕਹਿੰਦੇ ਜਿਹਦੇ ਬਾਰੇ ਸੁਣਦੇ ਸਾਂ ਜੈ ਠਾਕੁਰ ਕੋ ਸੁਣਤ ਕਹਿੰਦੇ ਸੁਣਦੇ ਸਾਂ ਲੋਕਾਂ ਕੋਲੋਂ ਕੀ ਸੁਣਦੇ ਸਾਂ ਅਗਾਧ ਬੋਧ ਕਹਿੰਦੇ ਵੀ ਉਹ ਪਰਮਾਤਮਾ ਕਿਸੇ ਇਨਸਾਨ ਦੀ ਪਕੜ ਤੋਂ ਬਾਹਰ ਆ ਕੋਈ ਇਨਸਾਨ ਦੀ ਅਕਲ ਉਸ ਪਰਮਾਤਮਾ ਨੂੰ ਨਹੀਂ ਫੜ ਸਕਦੀ ਉਸ ਪਰਮਾਤਮਾ ਨੂੰ ਨਹੀਂ ਵੇਖ ਸਕਦੀ ਰੋਜ਼ ਲੋਕਾਂ ਕੋਲ ਸੁਣਦੇ ਸਾਂ ਵੀ ਇਹ ਖਾਲਾਈ ਦਾ ਵਾੜਾ ਨਹੀਂ ਹੈ ਭਗਤੀਆਂ ਨਹੀਂ ਹੁੰਦੀਆਂ ਕਿਸੇ ਕੋਲੋਂ ਉਸ ਪਾਸੇ ਨਹੀਂ ਜਾਇਆ ਜਾਂਦਾ ਪਰਮਾਤਮਾ ਨਹੀਂ ਦਿਸਦਾ ਕਿਸੇ ਨੂੰ ਵੀ ਪਰਮਾਤਮਾ ਨਹੀਂ ਲੱਭਦਾ ਕਹਿੰਦੇ ਰੋਜ਼ ਸੁਣਦੇ ਸਾਂ ਐ ਫਿਰ ਕੀ ਹੋਇਆ ਕਹਿੰਦੇ ਸੋ ਰਿਧੇ ਗੁਰਦਇਆ ਕਹਿੰਦੇ ਸਦਕੇ ਜਾਵਾਂ ਆ ਜਦੋਂ ਦਾ ਮੇਰਾ ਗਮਲਾ ਸਿੱਧਾ ਹੋਇਆ ਜਦੋਂ ਦੀ ਮੇਰੀ ਮਨ ਬਿਰਤੀ ਸਿੱਧੀ ਹੋਈ ਹੈ ਸੰਸਾਰ ਨਾਲੋਂ ਪਲਟ ਕੇ ਗੁਰੂ ਚਰਨਾਂ ਨਾਲ ਜੁੜੀ ਹੈ ਕਹਿੰਦਾ ਕੀ ਮਿਲਿਆ ਕਹਿੰਦਾ ਸੋ ਰਿਧੇ ਰਿਧੇ ਦਾ ਭਾਵ ਹਿਰਦੇ ਦੇ ਅੰਦਰ ਹੀ ਹੁਣ ਦੇਖੋ ਗਮਲੇ ਦਾ ਅੰਦਰ ਹੀ ਉਹਦੇ ਬੂਟਾ ਸੀ ਗਮਲਾ ਸਿੱਧਾ ਕੀਤਾ ਦੇ ਵਿੱਚੋਂ ਬੂਟਾ ਨਿਕਲ ਆਇਆ ਵਿੱਚੋਂ ਫੁੱਲ ਨਿਕਲ ਆਇਆ ਪਤਾ ਹੀ ਨਹੀਂ ਸੀ ਇੱਥੇ ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਜਦੋਂ ਮੇਰੀ ਮਨ ਬਿਰਤੀ ਸਿੱਧੀ ਹੋਈ ਤੇ ਜਿਹਦੇ ਬਾਰੇ ਸੁਣਦੇ ਹੁੰਦੇ ਸਾਂ ਵੀ ਉਹਨੂੰ ਪ੍ਰਾਪਤ ਕਰਨਾ ਉਹਨੂੰ ਮਿਲਣਾ ਬੜਾ ਔਖਾ ਕਿਸੇ ਇਨਸਾਨ ਦੇ ਵੱਸ 'ਚ ਨਹੀਂ ਹੈ ਕਹਿੰਦੇ ਸੋ ਰਿਧੇ ਗੁਰ ਦਇਆ ਇੱਥੇ ਗੁਰ ਪਤਾ ਕੀ ਹੈ ਗੱਗੇ ਨੂੰ ਔਂਕੜ ਰਾੜੇ ਨੂੰ ਸਿਆਰੀ ਗੁਰੂ ਕਹਿੰਦੇ ਸਦਕੇ ਜਾਵਾਂ ਬਈ ਮੇਰੇ ਤੇ ਗੁਰੂ ਨੇ ਕਰਤੀ ਕਿਰਪਾ ਕਹਿੰਦੇ ਕੀ ਕਹਿੰਦੇ ਐਸੀ ਕਿਰਪਾ ਗੁਰੂ ਨੇ ਕੀਤੀ ਕਿ ਮੈਨੂੰ ਸਮਝਾ ਤਾ ਵੀ ਉਹ ਸ਼ਕਤੀ ਉਹ ਫੁੱਲ ਤੇਰੇ ਮਨ ਰੂਪੀ ਗਮਲੇ ਦੇ ਅੰਦਰ ਆ ਤੇਰੇ ਹਿਰਦੇ ਦੇ ਅੰਦਰ ਆ ਤੇਰੇ ਅੰਦਰ ਹੀ ਸਭ ਕੁਛ ਆ ਦੇਖੋ ਹੁਣ ਗਮਲਾ ਮੁੱਧਾ ਪਿਆ ਸੀ ਠੀਕ ਕੀ ਕਿਹਾ ਉਹ ਪਤਾ ਨੀ ਕੀ ਪਿਆ ਭਾਂਡਾ ਜਾ ਛੱਡ ਪਰਾਂ ਸਿੱਧਾ ਕੀਤਾ ਤੇ ਵਿੱਚੋਂ ਫੁੱਲ ਦਿਖ ਪਿਆ ਜਦੋਂ ਸਾਡੀ ਮਨ ਬਿਰਤੀ ਸਿੱਧੀ ਹੋਈ ਸਾਨੂੰ ਤਾਂ ਪਤਾ ਲੱਗਣਾ ਵੀ ਸਾਡੇ ਅੰਦਰ ਹੀ ਪਰਮਾਤਮਾ ਆ ਸਾਡੇ ਅੰਦਰ ਹੀ ਬ੍ਰਹਮ ਪ੍ਰਕਾਸ਼ ਆ ਸਾਡੇ ਅੰਦਰ ਹੀ ਗਿਆਨ ਹੈ ਤੇ ਜਿੰਨਾ ਚਿਰ ਮਨ ਬਿਰਤੀ ਸੰਸਾਰ ਨਾਲ ਜੁੜੀ ਰਹੀ ਆਕਸੀਜਨ ਮਿਲੀ ਨਹੀਂ ਤੇ ਬੂਟਾ ਮਰ ਜਾਣਾ ਇਹਦਾ ਮਤਲਬ ਜਿੰਨਾ ਚਿਰ ਸਾਡੀ ਮਨ ਬਿਰਤੀ ਸੰਸਾਰ ਨਾਲ ਜੁੜੀ ਰਹੀ ਗੁਰੂ ਦੇ ਗਿਆਨ ਦੀ ਆਕਸੀਜਨ ਮਿਲੀ ਨਹੀਂ ਤੇ ਸਾਡੀ ਵੀ ਮਨ ਬਿਰਤੀ ਏਦਾਂ ਹੀ ਵਿਅਰਥ ਹੀ ਚਲੀ ਜਾਣੀ ਆ ਅਸੀਂ ਸਾਡਾ ਵੀ ਬੂਟਾ ਮਰ ਜਾਣਾ ਹੈ ਇਹਦਾ ਮਤਲਬ ਸਾਡੇ ਅੰਦਰ ਦੀ ਮਨ ਬਿੱਟੀ ਜਿਹੜਾ ਪ੍ਰਕਾਸ਼ ਆ ਉਹ ਸਾਡੇ ਅੰਦਰ ਹੀ ਦੱਬਿਆ ਰਹਿ ਜਾਣਾ ਕਿ ਦੇਖੋ ਗੁਰੂ ਜੀ ਕੀ ਕਹਿਣ ਲੱਗੇ ਅੱਗੇ ਜਾ ਕੇ ਕਹਿਣ ਲੱਗੇ ਜੋਏ ਦੂਤ ਮੋਹ ਬਹੁਤ ਸਤਾਵਤ ਤੈ ਭਿਆਨਕ ਪਿਆ ਜੋਏ ਜਿਹੜੇ ਦੂਤ ਵੈਰੀ ਗੁਰੂ ਜੀ ਕਹਿੰਦੇ ਵੀ ਦੇਖ ਲਓ ਆ ਸਿੱਧਾ ਕਰਨ ਦੇ ਨਾਲ ਗਮਲਾ ਕੀ ਫਰਕ ਪੈਂਦਾ ਵੀ ਕਮਲੇ ਨੂੰ ਹਵਾ ਨਹੀਂ ਪੈਂਦੀ ਸੀਗੀ ਠੀਕ ਹੈ ਤੇ ਥੱਲਿਓ ਗੈਸ ਚੜ੍ਹਦੀ ਸੀ ਘਾਹ ਦੀ ਜ਼ਮੀਨ ਦੀ ਤੇ ਬੂਟਾ ਛੜੀ ਜਾਣ ਰਿਹਾ ਸੀ ਤੇ ਇੱਥੇ ਕਹਿੰਦੇ ਮੈਨੂੰ ਵੀ ਗੈਸ ਚੜ੍ਹਦੀ ਸੀ ਮੇਰੀ ਮਨ ਬਿੱਤੀ ਨੂੰ ਵੀ ਥੱਲਿਓ ਗੈਸ ਚੜ੍ਹਦੀ ਸੀ ਕਿਹੜੀ ਗੈਸ ਦੂਤ ਕਹਿੰਦੇ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਮੇਰੇ ਵੈਰੀ ਸੀ ਇਹਨਾਂ ਦੀ ਮੈਨੂੰ ਗੈਸ ਚੜ੍ਹਦੀ ਸੀ ਇਹਨਾਂ ਦੇ ਵਿੱਚ ਅਧੀਨ ਹੋ ਕੇ ਮੈਂ ਇਹਨਾਂ ਵਰਗਾ ਹੀ ਹੋਈ ਜਾਣ ਰਿਹਾ ਸੀ ਹੰਕਾਰੀ ਹੋਈ ਜਾਣ ਰਿਹਾ ਸੀ ਮੈਂ ਮੇਰੀ ਮਨ ਬਿਰਤੀ ਬੇਕਾਰ ਹੋਈ ਜਾਂਦੀ ਸੀ ਅੰਦਰੋਂ ਹੰਕਾਰ ਪੈਦਾ ਹੋਣ ਡਿਆ ਸੀ ਹਉਮੈ ਪੈਦਾ ਹੋਣ ਡਈ ਸੀ ਵਿਕਾਰ ਪੈਦਾ ਹੋਣ ਡਏ ਸਨ ਕਹਿੰਦੇ ਮੈਨੂੰ ਗੈਸ ਚੜ੍ਹ ਡਈ ਸੀ ਇਹਨਾਂ ਦੀ ਠੀਕ ਤੇ ਕੀ ਹੋਇਆ ਫਿਰ ਕਹਿੰਦੇ ਜੋਏ ਦੂਤ ਮੋਹ ਬਹੁਤ ਸਤਾਵਤ ਕਹਿੰਦੇ ਮੈਂ ਤੁਹਾਨੂੰ ਕੀ ਦੱਸਾਂ ਵੀ ਇਹ ਵੈਰੀ ਮੈਨੂੰ ਇੰਨੇ ਸਤਾਉਂਦੇ ਸੀ ਵੀ ਮੈਂ ਬੜੀ ਕੋਸ਼ਿਸ਼ ਕਰਦਾ ਸੀ ਇਹਨਾਂ ਨੂੰ ਵੱਸ ਚ ਕਰਾਂ ਪਰ ਇਹ ਵੱਸ ਚ ਨਹੀਂ ਆਉਂਦੇ ਸੀ ਪੁੱਛਿਆ ਕਿਹੜੀ ਗੱਲ ਵੱਸ ਚ ਨਹੀਂ ਆਉਂਦੇ ਸੀ ਹੁਣ ਗਮਲੇ ਦਾ ਹੋਰ ਕੋਈ ਨਹੀਂ ਕਿਉਂਕਿ ਗਮਲਾ ਮੁੱਧਾ ਪਿਆ ਹੁਣ ਮੁੱਧੇ ਪੈਣ ਨੂੰ ਆਕਸੀਜਨ ਮਿਲ ਨਹੀਂ ਡਈ ਤੇ ਗੈਸ ਚੜ੍ਹਨੀ ਆ ਸੜਨਾ ਹੀ ਉਹਨੇ ਤੇ ਗੁਰੂ ਜੀ ਕਹਿੰਦੇ ਮੇਰੀ ਮਨ ਬਿਰਤੀ ਸੰਸਾਰ ਨਾਲ ਜੁੜੀ ਮੁੱਧੀ ਪਈ ਸੀ ਇਸ ਕਰਕੇ ਇਹਨਾਂ ਦਾ ਜ਼ੋਰ ਚੱਲਣ ਡਿਆ ਸੀ ਕਹਿੰਦੇ ਫਿਰ ਕੀ ਹੋਇਆ ਭਿਆਨਕ ਪਿਆ ਭਿਆਨਕ ਕਿਹਦਾ ਮਤਲਬ ਹੁੰਦਾ ਭੈ ਪੀਤ ਡਰ ਲੱਗਣਾ ਪਿਆ ਉਹ ਕਹਿੰਦੇ ਉਹ ਜੱਗ ਵਾਲੇ ਉਹ ਦੇਖੋ ਉਹ ਇਹੀ ਵੈਰੀ ਮੇਰੇ ਭਾਦੀ ਬਣਾਉਣ ਡੇ ਸਨ ਗੈਸ ਪੈਦਾ ਕਰਦੇ ਸਨ ਜਦੋਂ ਗਮਲਾ ਸਿੱਧਾ ਹੋਇਆ ਜਦੋਂ ਮੇਰੀ ਮਨ ਬਿਰਤੀ ਸਿੱਧੀ ਹੋਈ ਮੈਂ ਗੁਰੂ ਦੇ ਚਰਨ ਨਾਲ ਜੁੜਿਆ ਕਹਿੰਦੇ ਇਹ ਵੈਰੀ ਮੈਥੋਂ ਡਰਨ ਲੱਗ ਪਏ ਮੈਥੋਂ ਪੂਰਾ ਭੱਜਣ ਲੱਗ ਪਏ ਮੇਰੇ ਕੋਲ ਡਰਨ ਲੱਗ ਪਏ ਪਿਆ ਪਿਆ ਦਾ ਮਤਲਬ ਡਰਦੇ ਪਏ ਨੇ ਹੈਨਾ ਤੇ ਭਿਆਨਕ ਦਾ ਮਤਲਬ ਕੀ ਭੈ ਪੀਤ ਮਤਲਬ ਡਰਨਾ ਕਹਿੰਦੇ ਮੇਰੇ ਕੋਲ ਡਰਨ ਲੱਗ ਪਏ ਕਹਿੰਦੇ ਤੇ ਮੇਰੇ ਕੋਲ ਅੱਗੇ ਭੱਜੇ ਫਿਰਨ ਮੈਂ ਇਹਨਾਂ ਨੂੰ ਪੁੱਛਾਂ ਹਾਂ ਵੀ ਕੀ ਹਾਲ ਚਾਲ ਆ ਕਿੱਥੇ ਗਏ ਹੋ ਤੁਸੀਂ ਸਾਰੇ ਜਣੇ ਕਹਿੰਦੇ ਕੋਈ ਬੋਲੇ ਹੀ ਨਾ ਹੈਗੇ ਅੰਦਰ ਹੀ ਸੀ ਚੁੱਪ ਕਰਕੇ ਬਹਿ ਗਏ ਕਹਿੰਦੇ ਕੋਈ ਬੋਲੇ ਹੀ ਨਾ ਕਿਹੜੀ ਗੱਲੋਂ ਹੁਣ ਧਿਆਨ ਦਿਓ ਕੋਈ ਉਹੀ ਜ਼ਮੀਨ ਉਹੀ ਘਾਹ ਜਿੱਥੇ ਗਮਲਾ ਮੁੱਧਾ ਪਿਆ ਸੀ ਤੇ ਸੜਨ ਡਿਆ ਸੀ ਉਹ ਹੁਣ ਗਮਲਾ ਸਿੱਧਾ ਹੋ ਗਿਆ ਤੇ ਉਹਤੇ ਉੱਤੇ ਕਿਰਨਾਂ ਵੀ ਪੈਣ ਡੀਆਂ ਸੂਰਜ ਦੀਆਂ, ਉਹਨੂੰ ਆਕਸੀਜਨ ਵੀ ਮਿਲਦੀ ਪਈ ਹੈ ਤੇ ਉਹ ਖਿੜਨ ਲੱਗ ਪਿਆ। ਏਦਾਂ ਫਿਰ ਜਿਹਦੀ ਮਨ ਬਿਰਤੀ ਸਿੱਧੀ ਹੋ ਜਾਂਦੀ ਹੈ, ਗੁਰੂ ਚਰਨਾਂ ਨਾਲ ਜੁੜ ਜਾਂਦੀ ਹੈ, ਉਹਨੂੰ ਗੁਰੂ ਕੋਲੋਂ ਗਿਆਨ ਮਿਲਦਾ ਤੇ ਗੁਰੂ ਦੇ ਪ੍ਰਕਾਸ਼ ਦੀ ਉੱਤੇ ਕਿਰਨਾਂ ਪੈਂਦੀਆਂ ਨੇ, ਫਿਰ ਉਹ ਖਿੜਨ ਲੱਗ ਪੈਂਦਾ ਹੈ। ਕਹਿੰਦਾ ਭਾਵ ਪ੍ਰਫੁੱਲਤ ਹੋਣ ਲੱਗ ਪੈਂਦਾ ਹੈ, ਕਹਿੰਦਾ ਭਾਵ ਉਹਦੇ ਹਿਰਦੇ ਚ ਇੱਕ ਪਿਆਰ ਪੈਦਾ ਹੁੰਦਾ ਪਰਮਾਤਮਾ ਨਾਲ ਮਿਲਣ ਦਾ। ਉਹਦਾ ਫਿਰ ਘਾਹ ਜਿਹੜਾ ਸੀ ਜ਼ਮੀਨ ਕੁਛ ਨਹੀਂ ਵਿਗਾੜ ਸਕਦੀ, ਕਹਿੰਦਾ ਭਾਵ ਉਹਦਾ ਵਿਕਾਰ ਕੁਛ ਨਹੀਂ ਵਿਗਾੜ ਸਕਦੇ। ਫਿਰ ਗੁਰੂ ਜੀ ਕੀ ਕਹਿਣ ਲੱਗੇ ਅੱਗੇ ਜਾ ਕੇ, ਕਹਿੰਦੇ ਕਰੇ ਬੇਨਤੀ, ਧਿਆਨ ਨਾਲ ਪੜੋ, ਕਹਿੰਦੇ ਕਰੇ ਬੇਨਤੀ ਰੱਖ ਠਾਕੁਰ ਤੇ ਹਮ ਤੇਰੀ ਸਰਨਾਇਆ। ਕਹਿੰਦੇ ਕਰੇ ਬੇਨਤੀ ਰੱਖ ਠਾਕੁਰ ਤੇ, ਕਹਿੰਦੇ ਵੀ ਦੇਖੋ ਇਹਨਾਂ ਨੂੰ ਮੈਂ ਬੜਾ ਮਨਾਇਆ, ਵਿਕਾਰਾਂ ਨੂੰ ਮੈਂ ਬੜਾ ਮਨਾਇਆ, ਮੈਂ ਹੱਥ ਪੈਰ ਜੋੜੇ, ਕਾਮ ਕ੍ਰੋਧ ਲੋਭ ਬੋਹੰਕਾਰ ਦੇ ਮੈਂ ਮਗਰ ਮਗਰ ਭੱਜਾ, ਮੈਂ ਬੜੀ ਕੋਸ਼ਿਸ਼ ਕੀਤੀ। ਸੱਚ ਜੇ ਹਰ ਇਨਸਾਨ ਕੀ ਕਹਿੰਦਾ, ਤੁਹਾਨੂੰ ਕਈ ਜਾਣੇ ਕਹਿਣਗੇ ਇਹਨਾਂ ਨੂੰ ਮਾਰ ਦਿਓ, ਇਹ ਮਰਦੇ ਨਹੀਂ ਹੈਗੇ, ਇਹ ਜਾਂਦੇ ਕਿਤੇ ਨਹੀਂ ਹੈ, ਇਹ ਰਹਿੰਦੇ ਅੰਦਰ ਹੀ ਹੈ, ਸਿਰਫ ਤਾਂ ਸਿਰਫ ਇਹਨਾਂ ਦਾ ਅਸਰ ਘੱਟ ਜਾਂਦਾ ਪਰ ਮਰਦੇ ਨਹੀਂ ਹੈ। ਠੀਕ ਹੈ, ਵਸ ਚ ਕਰ ਲਈਦੇ ਆ, ਵਸ ਚ ਕਿਹਨਾਂ ਦੇ ਆਉਂਦੇ ਆ, ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜ ਜਾਂਦੇ ਆ ਨਾ ਅੰਦਰੋਂ, ਉਹਨਾਂ ਦੇ ਇਹ ਵਿਕਾਰ ਜਿਹੜੇ ਨੇ ਵਸ ਚ ਆ ਜਾਂਦੇ ਆ, ਜਿਹੜੇ ਵੈਰੀ ਜਿਹੜੇ ਨੇ ਵਸ ਚ ਆ ਜਾਂਦੇ ਆ। ਤੇ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਕਰੇ ਬੇਨਤੀ ਰਾਖ ਠਾਕੁਰ ਦੇ, ਕਹਿੰਦੇ ਇਹ ਕਾਮ ਕ੍ਰੋਧ ਲੋਭ ਮੋਹੰਕਾਰ ਤੇ ਅੰਦਰੋਂ ਵਿਕਾਰ ਕਹਿੰਦੇ ਮੇਰੇ ਅੱਗੇ ਬੇਨਤੀ ਕਰਨ ਲੱਗ ਪਏ। ਕਹਿੰਦੇ ਇਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਕੀ ਹੋ ਗਿਆ, ਤੁਸੀਂ ਤਾਂ ਮੈਨੂੰ ਟਿਕਣ ਨਹੀਂ ਦਿੰਦੇ ਸੀ, ਹੁਣ ਤੁਸੀਂ ਹੱਥ ਜੋੜੀ ਜਾਂਦੇ ਹੋ। ਕਹਿੰਦੇ ਕਰੇ ਬੇਨਤੀ, ਕਹਿੰਦੇ ਬੇਨਤੀ ਕੀ ਕਰਦੇ, ਕਹਿੰਦੇ ਰਾਖ ਠਾਕੁਰ ਤੇ, ਕਹਿੰਦੇ ਸਾਨੂੰ ਉਸ ਪਰਮਾਤਮਾ ਦੀ ਕਰੋਪੀ ਤੋਂ ਬਚਾ ਲਾ। ਹੁਣ ਪੁੱਛਿਆ ਕਿਹੜੀ ਗੱਲ, ਮੈਂ ਤੁਹਾਨੂੰ ਕੀ ਬਚਾਵਾਂ, ਧਿਆਨ ਦੇਣਾ, ਜਦੋਂ ਅੰਦਰ ਭਗਤੀ ਭਾਵਨਾ ਪੈਦਾ ਹੋ ਜਾਂਦੀ ਆ ਨਾ ਤੇ ਸਾਡੇ ਪਾਪ ਮਾੜੇ ਕਰਮ ਡਰਨ ਲੱਗ ਪੈਂਦੇ ਆ, ਪਾਪ ਕੰਬਣ ਲੱਗ ਪੈਂਦੇ ਆ। ਕਿਹੜੀ ਗੱਲੋਂ, ਕਿਉਂਕਿ ਜਦੋਂ ਭਗਤੀ ਭਾਵਨਾ ਪੈਦਾ ਹੁੰਦੀ ਆ ਤੇ ਪਾਪਾਂ ਨੂੰ ਡਰ ਲੱਗਦਾ ਵੀ ਹੁਣ ਸਾਡਾ ਇੱਥੇ ਜ਼ੋਰ ਨਹੀਂ ਚੱਲਣਾ, ਕਿਉਂਕਿ ਇਹਦੇ ਅੰਦਰ ਇੱਕ ਫੁੱਲ ਪੈਦਾ ਹੋ ਗਿਆ, ਇਹਦੇ ਅੰਦਰ ਇੱਕ ਟਹਿਣੀ ਪੈਦਾ ਹੋ ਗਈ, ਰੁੱਖ ਪੈਦਾ ਹੋ ਗਿਆ, ਉਹ ਰੁੱਖ ਕੀ ਹੈ, ਉਹ ਤਾਕਤ ਹੈ ਇੱਕ, ਉਹ ਤਾਕਤ ਪੈਦਾ ਹੋ ਗਈ, ਇਹਨੇ ਹੁਣ ਸਾਨੂੰ ਨਹੀਂ ਪੁੱਛਣਾ। ਠੀਕ ਹੈ, ਤੋ ਡਰਦੇ ਆ, ਡਰਦਾ ਭਾਵ ਕੀ ਵਸ ਚ ਆਉਣ ਲੱਗ ਪੈਂਦੇ ਆ। ਦੇਖਿਓ ਹੁਣ ਆਪਣਾ ਬੱਚਾ ਹੀ ਹੈ ਨਾ, ਆਪਣੇ ਕੋਲ ਡਰਦਾ ਆ, ਡਰਦਾ ਮਤਲਬ ਕੀ ਹੈ, ਸਾਡੇ ਆਖੇ ਲੱਗਦਾ, ਸਾਡਾ ਕਹਿਣਾ ਮੰਨਦਾ, ਇਹਨੂੰ ਡਰ ਕਹਿੰਦੇ ਆਪਾਂ, ਹੈ ਨਾ। ਕੋਈ ਗੱਲ ਹੋ ਗਈ, ਤੁਸੀਂ ਕਦੀ ਗੱਲ ਕਰੋਗੇ, ਕੋਈ ਗੱਲਬਾਤ ਚੱਲ ਪਊਗੀ, ਤੁਸੀਂ ਆਪਣੇ ਬੱਚੇ ਦੀ ਸਿਫਤ ਕਰੋਗੇ, ਕਿੱਦਾਂ ਸਿਫਤ ਕਰੋਗੇ, ਮੇਰਾ ਬੇਟਾ ਮੇਰੇ ਕੋਲ ਬਹੁਤ ਡਰਦਾ, ਸਿਫਤ ਕੀਤੀ ਉਹਦੀ, ਵਡਿਆਈ ਕੀਤੀ ਬੱਚੇ ਦੀ, ਹੈ ਨਾ, ਵੀ ਬਹੁਤ ਚੰਗਾ ਹੈ, ਬਹੁਤ ਬੀਬਾ ਹੈ। ਠੀਕ ਹੈ, ਤੁਸੀਂ ਕਿਸੇ ਨੂੰ ਕਿਹਾ ਵੀ ਮੇਰਾ ਪੁੱਤਰ ਨਾ ਕੋਈ ਸ਼ਰਾਰਤ ਨਹੀਂ ਕਰ ਸਕਦਾ, ਕਹਿੰਦਾ ਕਿਉਂ, ਕਹਿੰਦਾ ਮੈਂ ਤੋਂ ਡਰਦਾ ਹੀ ਬੜਾ। ਇਹਦਾ ਮਤਲਬ ਡਰਨਾ ਉਹਦੀ ਇੱਜ਼ਤ ਆ, ਉਹਦੀ ਰਿਸਪੈਕਟ ਆ, ਡਰਨ ਦਾ ਮਤਲਬ ਕੀ ਹੈ ਕਿ ਉਹ ਬੰਦਾ ਤੁਹਾਡੇ ਵਸ ਚ ਆ, ਬੱਚਾ ਤੁਹਾਡੇ ਕੰਟਰੋਲ ਚ ਆ। ਤੇ ਇੱਥੇ ਫਿਰ ਗੁਰੂ ਜੀ ਕਹਿੰਦੇ, ਕਹਿੰਦੇ ਉਹ ਮੇਰੇ ਕੰਟਰੋਲ ਚ ਆ ਗਏ ਤੇ ਮੇਰੇ ਕੋਲ ਡਰਨ ਲੱਗ ਪਏ, ਮੇਰੇ ਕੋਲ ਡਰਨ ਲੱਗ ਪਏ, ਕਿੱਦਾਂ ਡਰਨ ਲੱਗ ਪਏ। ਦੇਖੋ ਨਾ ਹਰ ਚੀਜ਼, ਦੇਖੋ ਕਰੇ ਬੇਨਤੀ ਰਾਖ ਠਾਕੁਰ ਤੇ ਹਮ ਤੇਰੀ ਸਰਦਾਇਆ। ਕਹਿੰਦੇ ਭਾਈ ਮੈਂ ਤੇ ਹੈਰਾਨ ਆ, ਕਿੱਥੇ ਮੈਂ ਇਹਨਾਂ ਦੇ ਅਧੀਨ ਸੀ। ਕਹਿੰਦੇ ਹੁਣ ਵਿਕਾਰ ਮੈਨੂੰ ਕਹਿੰਦੇ ਆ ਵੀ ਅਸੀਂ ਤੇਰੀ ਅਧੀਨਗੀ ਕਰਾਂਗੇ, ਤੇਰੀ ਸਰਨਾਇਆ। ਸਰਨਾਇਆ ਦਾ ਮਤਲਬ ਹੁੰਦਾ ਸ਼ਰਨ ਚ ਆ ਜਾਣਾ, ਅਧੀਨਗੀ ਕਰਨਾ। ਕਹਿੰਦੇ ਉਹ ਵਿਕਾਰ ਮੈਨੂੰ ਕਹਿੰਦੇ, ਕਹਿੰਦੇ ਬਈ ਅਸੀਂ ਤੇਰੀ ਅਧੀਨਗੀ ਕਰਾਂਗੇ। ਠੀਕ ਹੈ, ਪਰ ਸਾਨੂੰ ਪਰਮਾਤਮਾ ਕੋਲੋਂ ਬਚਾਲਾ ਹੁਣ। ਕਹਿੰਦਾ ਭਾਵ ਕਿ ਕਰੋਪੀ ਨਾ ਆ ਜਾਵੇ, ਅਸੀਂ ਤੇਰਾ ਕੁਛ ਨਹੀਂ ਵਿਗਾੜ ਸਕਦੇ। ਇਸ਼ਾਰਾ ਕਰਦੇ ਆ ਗੁਰੂ ਜੀ ਕਿ ਜਿਹੜੇ ਪੁਰਾਣੀ ਗੁਰਬਾਣੀ ਪੜ੍ਹ ਕੇ, ਗੁਰਬਾਣੀ ਦੀ ਵਿਚਾਰ ਕਰਕੇ ਆਪਣੀ ਜ਼ਿੰਦਗੀ ਇੱਦਾਂ ਦੀ ਬਣਾ ਲੈਂਦੇ ਆ, ਆਪਣੇ ਅੰਦਰ ਨਾਮ ਸਿਮਰਨ ਕਰਦੇ ਆ, ਗੁਰੂ ਦੇ ਆਖੇ ਲੱਗਦੇ ਆ, ਕਹਿੰਦੇ ਬਈ ਇਸ਼ਾਰਾ ਕੀਤਾ, ਐਵੇਂ ਹੀ ਡਰੀ ਜਾਂਦੇ ਆ ਵੀ ਇਹਨਾਂ ਵਿਕਾਰਾਂ ਨੂੰ ਕਾਬੂ ਕਰਨਾ ਬੜਾ ਔਖਾ ਹੈ, ਕਾਮ ਕ੍ਰੋਧ ਲੋਭ ਮੁਹੰਕਾਰ ਨੂੰ ਵਸ ਚ ਕਰਨਾ ਬੜਾ ਔਖਾ ਹੈ। ਕਹਿੰਦੇ ਜਿਹਨਾਂ ਅੰਦਰ ਗੁਰਬਾਣੀ ਦਾ ਵਿਚਾਰ ਚੱਲਦੀ ਆ, ਗੁਰਬਾਣੀ ਦਾ ਪ੍ਰਕਾਸ਼ ਹੁੰਦਾ, ਕਹਿੰਦਾ ਇਹ ਤੇ ਉਹਦੀ ਆਪੇ ਹੀ ਸ਼ਰਨ ਚ ਆ ਜਾਂਦੇ ਆ, ਆਪੇ ਹੀ ਵਸ ਜਾ ਜਾਂਦੇ ਆ, ਆਪਣੇ ਆਪ ਹੀ ਮਗਰ ਮਗਰ ਫਿਰਨ ਲੱਗ ਪੈਂਦੇ ਆ। ਇਹਦਾ ਮਤਲਬ ਰੱਬ ਦੇ ਪਿਆਰਿਆਂ ਦੇ ਉੱਤੇ ਇਹਨਾਂ ਦਾ ਜ਼ੋਰ ਨਹੀਂ ਚੱਲਦਾ। ਇਹਦਾ ਮਤਲਬ ਗੁਰੂ ਜੀ ਸਾਨੂੰ ਸਮਝਾਉਣਾ ਕਰਦੇ ਪਏ ਨੇ ਵੀ ਭਗਤੀ ਕਰ ਲਓ। ਤਾਂ ਗੁਰੂ ਜੀ ਨੇ ਕਿਹਾ ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਕਹਿੰਦੇ ਵੀ ਇਹ ਸਭ ਤੋਂ ਉੱਚਾ ਆ, ਤੂੰ ਇਹਦੇ ਨਾਲ ਜੁੜ ਕੇ ਦੇਖ, ਆ ਜਿੰਨਾ ਕੋ ਤੂੰ ਭੱਜਦਾ ਫਿਰਦਾ ਡਰਦਾ ਫਿਰਦਾ, ਤੁਸੀਂ ਕਦੀ ਦੇਖਿਓ ਇਨਸਾਨ ਕਹੇਗਾ ਕਿਸੇ ਨੂੰ ਕੀ ਹੈ ਨਾ ਗੁਰੂ ਦੇ ਲੜ ਲੱਗ ਜਾ, ਹੈਂ ਬਾਣੀ ਪੜ੍ਹਿਆ ਕਰ, ਵਿਚਾਰ ਕਰਿਆ ਕਰ, ਸਿਮਰਨ ਕਰਿਆ ਕਰ। ਉਹ ਅੱਗੋਂ ਹੌਲੀ ਜਿਹੀ ਗੱਲ ਸੁਣਾ ਦਿੰਦਾ, ਕਹਿੰਦਾ ਬਾਬਾ ਜੀ ਦਿਲ ਤੇ ਕਰਦਾ ਸਾਡਾ ਵੀ, ਅਸੀਂ ਕਿਹੜੇ ਮਹਾਂਮਾਰੇ ਨੇ, ਸਾਡਾ ਵੀ ਬੜਾ ਦਿਲ ਕਰਦਾ, ਸ਼ਰਧਾ ਸਾਡੇ ਅੰਦਰ ਵੀ ਹੈ, ਪਰ ਕੀ ਹੋ ਗਿਆ? ਕਹਿੰਦਾ ਪਰ ਬਥੇਰੀ ਕੋਸ਼ਿਸ਼ ਕਰੀਦੀ ਆ, ਅੰਦਰ ਵਿਕਾਰ ਹੀ ਨਹੀਂ ਟਿਕਣ ਦਿੰਦੇ, ਉਹ ਤਾਈਆਂ ਨਹੀਂ ਟਿਕਣ ਦਿੰਦੇ ਨਾ, ਕਿਉਂਕਿ ਵਿਕਾਰਾਂ ਦਾ ਹੀ ਹੋ ਰਿਹਾ। ਤੇ ਜੇ ਤੂੰ ਗੁਰੂ ਚਰਨਾਂ ਨਾਲ ਜੁੜ ਜਾਏ ਤੇ ਵਿਕਾਰ ਤੇ ਆਪੇ ਤੇਰੇ ਅਧੀਨ ਹੋ ਜਾਣੇ ਆ। ਤੂੰ ਗੁਰਬਾਣੀ ਦੀ ਵਿਚਾਰ ਕਰਕੇ ਦੇਖ। ਹੁਣ ਆਹ ਪੰਗਤੀਆਂ ਆਪਾਂ ਪੜ੍ਹੀਆਂ ਹੋਣੀਆਂ ਸਾਰਿਆਂ ਨੇ, ਹੈ ਨਾ, ਫਟਾਫਟ ਆਪਾਂ ਅੰਗ ਪਲਟ ਦਿੱਤਾ, ਕੰਮ ਨਿਬੜ ਗਿਆ। ਆਪਾਂ ਨੂੰ ਲੋੜ ਹੀ ਨਹੀਂ ਪਈ ਵੀ ਇੱਥੇ ਖਲੋ ਕੇ ਵੇਖੀਏ ਤੇ ਸਹੀ। ਖਲੋਣਾ ਆ, ਖਲੋਣ ਦਾ ਮਤਲਬ ਕੀ ਹੈ ਕਿ ਮਨ ਦਾ ਟਿਕਣਾ। ਮਨ ਖਲੋ ਕੇ ਬਾਣੀ ਪੜ੍ਹੇ ਫਿਰ ਆਪ ਜੀ ਨੂੰ ਸਮਝ ਲੱਗਣੀ ਹੈ। ਮਨ ਤੇ ਭੱਜਾ ਹੀ ਫਿਰਨ ਡਿਆ, ਮਨ ਫਿਰਨ ਕਿਤੇ ਹੋਰ ਡਿਆ ਹੁੰਦਾ ਤੇ ਸਰੀਰ ਬਾਣੀ ਪੜ੍ਹਨ ਡਿਆ ਹੁੰਦਾ। ਮਨ ਮਾਰਨ ਡਿਆ ਡਾਰੀਆਂ, ਕਦੇ ਕਿਸੇ ਪਾਸੇ, ਕਦੀ ਕਿਸੇ ਪਾਸੇ, ਕਦੀ ਕਿਸੇ ਪਾਸੇ। ਉਹ ਜਿੰਨੀਆਂ ਕੁ ਡਾਰੀਆਂ ਮਰੀ ਜਾਂਦਾ, ਠੀਕ ਹੈ ਕਿ ਨਹੀਂ, ਉਹ ਓਨਾ ਕੁ ਸਰੀਰ ਜਿਹੜਾ ਉਹ ਭੂਏ ਚੜਿਆ, ਸਰੀਰ ਜਾ ਕੇ ਕਹਿੰਦਾ ਮੈਂ ਪਾਠ ਕੀਤਾ, ਮੈਂ ਬਾਣੀ ਪੜ੍ਹੀ, ਉਹਦੀ ਮੈਂ ਨਹੀਂ ਖਤਮ ਹੋਣ ਦੀ, ਮਨ ਰਿਹਾ ਹੀ ਨਹੀਂ ਅੰਦਰ। ਮਨ ਦੀ ਮੈਂ ਤੇ ਤਾਂ ਮਰਨੀ ਸੀ ਕਿ ਜੇ ਕਿਤੇ ਮਨ ਗੁਰਬਾਣੀ ਪੜ੍ਹਦਿਆਂ ਵੇਲੇ ਜਦੋਂ ਤਨ ਗੁਰਬਾਣੀ ਪੜ੍ਹਨ ਡਿਆ ਸੀ ਤੇ ਮਨ ਅੰਦਰ ਬਹਿ ਕੇ ਸੁਣ ਲੈਂਦਾ, ਮਨ ਅੰਦਰ ਬਹਿ ਕੇ ਨਾ ਸੁਣ ਲੈਂਦਾ ਵੀ ਅੱਜ ਗੁਰੂ ਗ੍ਰੰਥ ਸਾਹਿਬ ਜੀ ਨੇ ਮੈਨੂੰ ਕੀ ਕਿਹਾ। ਠੀਕ ਹੈ, ਜਿਹੜੀ ਸਾਡੀ ਜ਼ੁਬਾਨ ਹੈ ਨਾ, ਜਦੋਂ ਗੁਰਬਾਣੀ ਪੜ੍ਹਦੀ ਹੈ ਗੁਰੂ ਬਣ ਜਾਂਦੀ ਹੈ। ਵਿਚਾਰ ਕਰਨਾ, ਕੋਈ ਗ੍ਰੰਥੀ ਸਿੰਘ ਤਾਬਿਆ ਤੇ ਬੈਠਾ ਜਦੋਂ ਪਾਠ ਕਰਦਾ ਤੇ ਆਪਾਂ ਸਾਰੇ ਜਾਣੇ ਕਹਿੰਦੇ ਹਾਂ ਵੀ ਉਸ ਗ੍ਰੰਥੀ ਦਾ ਸਤਿਕਾਰ ਕਰਨਾ। ਕਿਹੜੀ ਕਿਹਨੂੰ ਸਤਿਕਾਰ ਕਰਨਾ? ਵੀ ਉਸ ਵੇਲੇ ਜਿਹੜੀ ਗੁਰਬਾਣੀ ਪੜ੍ਹਦਾ ਪਿਆ ਹੈ ਨਾ, ਉਹਦੀ ਜ਼ਬਾਨ ਜਿਹੜੀ ਹੈ ਗੁਰੂ ਦਾ ਰੂਪ ਬਣ ਕੇ ਬੈਠੀ ਹੈ, ਉਹਦਾ ਸਤਿਕਾਰ ਕਰਨਾ। ਠੀਕ ਹੈ, ਕਿਉਂਕਿ ਸਾਨੂੰ ਕੁਝ ਸੁਣਾ ਰਿਹਾ ਉਹ, ਉਹਦੇ ਜ਼ਰੀਏ ਅਸੀਂ ਕੁਝ ਸੁਣ ਰਹੇ ਹਾਂ। ਠੀਕ ਹੈ, ਕਿਉਂਕਿ ਬਾਣੀ 'ਚ ਲਿਖਿਆ ਕੋਈ ਗਾਵੇ ਕੋ ਸੁਣੇ, ਕੋਈ ਦਾ ਭਾਵ ਇੱਕ ਜਾਣਾ ਤੇ ਕੋ ਦਾ ਭਾਵ ਕਰੋਣਾ। ਕਹਿੰਦੇ ਕੋਈ ਇੱਕ ਬਹਿ ਕੇ ਨੂੰ ਗਾਵੇਗਾ, ਕਰੋਣਾ ਬਹਿ ਕੇ ਸੁਣ ਲਿਓ ਜੇ ਹਰ ਨਾਮਾ ਚਿੱਤ ਲਾਏ। ਹੁਣ ਗਾਉਣ ਵਾਲਾ ਗਾਉਣ ਡਿਆ, ਅੱਗੇ ਕੋਈ ਸੁਣਨ ਵਾਲਾ ਹੀ ਹੈ ਨਹੀਂ। ਦੱਸੋ ਕੀ ਮਿਲਿਆ ਬਈ? ਹੁਣ ਤੁਸੀਂ ਬੈਠੇ ਆ, ਹੁਣ ਆਪਾਂ ਇੰਨੇ ਜਾਣੇ ਬੈਠੇ ਹਾਂ, ਪਰ ਗੁਰੂ ਨੂੰ ਪਿਆਰੀ ਸਾਧ ਸਿੰਘ ਜੀ ਬੈਠਣ ਦਾ ਫਾਇਦਾ ਤਾਂ ਆ, ਤਨ ਕਰਕੇ ਬੈਠੇ ਬੈਠੇ ਨਹੀਂ। ਜੇ ਮਨ ਬਹਿ ਗਿਆ, ਮਨ ਕੋਈ ਗੱਲ ਸੁਣ ਗਿਆ, ਮਨ ਦੇ ਅੰਦਰ ਕੋਈ ਗੱਲ ਟਿਕ ਗਈ ਤੇ ਜਾ ਕੇ ਕੀ ਕਹੋਗੇ? ਅਸੀਂ ਕੁਝ ਸੁਣ ਕੇ ਆਏ ਹਾਂ। ਠੀਕ, ਤੇ ਜੇ ਭਾਈ ਮਨ ਵਿੱਚ ਕੁਝ ਟਿਕਿਆ ਹੀ ਨਹੀਂ ਤੇ ਕੀ ਕਹੋਗੇ? ਕਿੱਥੇ ਗਿਆ ਸੀ? ਕਹਿੰਦਾ ਮੱਥਾ ਟੇਕ ਕੇ ਆਏ। ਦੇਖੋ ਫਰਕ, ਦੇਖੋ ਦੋਨਾਂ 'ਚ। ਠੀਕ ਹੈ, ਆਪ ਜੀ ਵਿਚਾਰ ਕੇ ਦੇਖਣਾ, ਕਦੀ ਆਪ ਜੀ ਦੇ ਮੂੰਹ ਚੋਂ ਨਿਕਲਦਾ? ਕੋਈ ਇਨਸਾਨ ਗੁਰਦੁਆਰੇ ਗਿਆ, ਉਹਨੇ ਸੁਣਿਆ ਕੁਛ ਨਹੀਂ, ਠੀਕ, ਭਾਵੇਂ ਘੰਟਾ, ਡੇਢ ਘੰਟਾ, ਦੋ ਘੰਟੇ ਬੈਠਾ ਰਿਹਾ ਤੇ ਘਰ ਗਿਆ ਤੇ ਘਰ ਪ੍ਰਾਹੁਣੇ ਆਏ ਸੀ ਤੇ ਪੁੱਛਿਆ ਭਾਈ ਸਾਹਿਬ ਕਿੱਥੇ ਗਏ ਸੀ? ਤਾਂ ਮੈਂ ਗੁਰਦੁਆਰੇ ਮੱਥਾ ਟੇਕਣ ਗਿਆ ਸੀ। ਵੀ ਮੈਂ ਮੱਥੇ ਤੱਕ ਹੀ ਸੀਮਤ ਰਵਾਂ? ਜੇ ਇਹਨੇ ਮੈਨੂੰ ਕੁਝ ਪੁੱਛ ਲਿਆ ਵੀ ਕੀ ਸੁਣ ਕੇ ਆਏ ਹੋ, ਤੇ ਮੈਨੂੰ ਤਾਂ ਪਤਾ ਨਹੀਂ ਮੈਂ ਕੀ ਸੁਣ ਕੇ ਆਇਆ, ਤੇ ਕੰਮ ਨਿਬੇੜ ਦਿਓ, ਕੀ ਨਿਕਲਦਾ ਮੂੰਹ ਚੋਂ? ਮੱਥਾ ਟੇਕਣ ਗਿਆ ਸੀ ਗੁਰਦੁਆਰੇ, ਮੱਥਾ ਟੇਕ ਕੇ ਆਇਆ। ਠੀਕ, ਹੁਣ ਇੱਕ ਬੰਦਾ ਬੜੇ ਧਿਆਨ ਨਾਲ ਸੁਣ ਕੇ ਆਇਆ, ਬੜੇ ਧਿਆਨ ਨਾਲ, ਉਹਦੀ ਬੜੀ ਮਨ ਦੀ ਰੁਟੀਨ ਆ, ਮਨ ਚ ਚਾਹ ਆ। ਉਹਨੂੰ ਕਿਸੇ ਨੇ ਕਿਹਾ ਹੁੰਦਾ ਭਾਈ ਸਾਹਿਬ ਆ ਗੁਰਦੁਆਰੇ ਮੱਥਾ ਟੇਕ ਕੇ ਆਇਓ? ਕਹਿੰਦਾ ਭਾਜੀ ਮੱਥਾ ਨਹੀਂ ਟੇਕਿਆ, ਮੈਂ ਤੇ ਕੁਝ ਸੁਣ ਕੇ ਆਇਆ, ਕੁਝ ਲੈ ਕੇ ਆਇਆ। ਉਹਦੇ ਮਨ ਚ ਚਾਹ ਦੇਖੋ ਕੀ ਚੜਨ ਰਿਹਾ, ਉਹਦੇ ਮਨ ਚ ਚਾਹ ਚੜਨ ਰਿਹਾ ਵੀ ਇਹ ਮੈਨੂੰ ਪੁੱਛੇ ਕੀ ਸੁਣ ਕੇ ਆਇਆ ਤੇ ਮੈਂ ਇਹਨੂੰ ਸੁਣਾਵਾਂ। ਆਪ ਜੀ ਨੂੰ ਦੱਸਦੇ ਆ, ਸਾਨੂੰ ਇੱਕ ਖਾਲਸਾ ਜੀ ਮਿਲੇ ਤੇ ਉਹਨਾਂ ਨੇ ਬੜੀ ਸੋਹਣੀ ਗੱਲ ਸੁਣਾਈ। ਕਹਿੰਦੇ ਮੈਂ ਸਤਸੰਗ ਸੁਣ ਕੇ ਜਾਂਦਾ ਨਾ ਜਦੋਂ, ਤੇ ਮੈਂ 5 ਵਾਰੀ ਰਾਤ ਨੂੰ ਸੌਣ ਤੋਂ ਪਹਿਲਾਂ ਉਹਨੂੰ ਯਾਦ ਕਰਦਾ। ਹੈ ਕਿੱਦਾਂ? ਕਹਿੰਦੇ ਜੀ ਜਦੋਂ ਮੈਂ ਇੱਥੋਂ ਸਤਸੰਗ ਸੁਣ ਕੇ ਨਿਕਲਦਾ ਤੇ ਸਭ ਤੋਂ ਪਹਿਲਾਂ ਮੈਂ ਆਪਣੀ ਗੱਡੀ 'ਚ ਬਹਿੰਦਾ, ਇੱਥੋਂ ਸ਼ੁਰੂ ਕਰ ਦਿੰਦਾ ਵੀ ਮੈਂ ਅੱਜ ਸੁਣਿਆ ਕੀ ਹੈ, ਤੇ ਤਜਰਬਾ ਕਰਦਾ ਵੀ ਜੋ ਸੁਣ ਕੇ ਆ ਉਹ ਸਾਰਾ ਮੇਰੇ ਕੋਲ ਹੈਗਾ, ਉਹ ਚੀਜ਼ ਛੁੱਟ ਤੇ ਨਹੀਂ ਗਈ। ਫਿਰ ਕਹਿੰਦਾ ਜੀ ਫਿਰ ਮੈਂ ਪਹੁੰਚਦਾ ਘਰ, ਘਰ ਜਾ ਕੇ ਮੈਂ ਚਾਹ ਦਾ ਕੱਪ ਪੀਂਦਾ ਤੇ ਮੈਂ ਆਵਾਜ਼ ਮਾਰਦਾ ਘਰਦੀ ਨੂੰ ਤੇ ਭਲੀ ਲੋਕੇ ਆ ਜਾ ਮੇਰੇ ਲਾਗੇ ਬਹਿ ਜਾ, ਉਹ ਬਹਿ ਜਾਂਦੀ। ਕਹਿੰਦਾ ਜੀ ਬੜਾ ਆਨੰਦ ਆਉਂਦਾ ਜੀ, ਹੁਣ ਤੇ ਉਹ ਆਪੇ ਪੁੱਛਣ ਲੱਗ ਪੈਂਦੀ ਜੀ ਅੱਜ ਕੀ ਸੁਣ ਕੇ ਆਇਓ। ਕਹਿੰਦਾ ਫਿਰ ਮੈਂ ਉਹਨੂੰ ਸੁਣਾਉਣਾ। ਕਹਿੰਦਾ ਦੋ ਹੋ ਗਏ, ਠੀਕ ਤਿੰਨ ਹੋ ਗਏ, ਇੱਕ ਤੇ ਮੈਂ ਤੁਹਾਡੇ ਕੋਲ ਸੁਣ ਕੇ ਗਿਆ, ਦੂਜਾ ਮੈਂ ਰਸਤੇ 'ਚ ਯਾਦ ਕੀਤਾ, ਤੀਜਾ ਮੈਂ ਉਹਨੂੰ ਸੁਣਾਤਾ, ਤਿੰਨ ਹੋ ਗਏ। ਫਿਰ ਕਹਿੰਦਾ ਜੀ ਫਿਰ ਮੈਂ ਚਲਿਆ ਜਾਂਦਾ ਗੁਰੂ ਘਰ ਨੂੰ ਜਾਂ ਬਾਜ਼ਾਰ ਨੂੰ ਚਲਿਆ ਜਾਂਦਾ ਵੀ ਮੈਨੂੰ ਕੋਈ ਨਾ ਕੋਈ ਸੱਜਣ ਮਿਲ ਜਾਵੇ। ਕਹਿੰਦਾ ਜੀ ਰੱਬ ਦੀ ਕਿਰਪਾ ਕੋਈ ਨਾ ਕੋਈ ਸੱਜਣ ਟੱਕਰ ਹੀ ਜਾਂਦਾ। ਕਹਿੰਦਾ ਜਦੋਂ ਮਿਲਦਾ ਫਿਰ ਮੈਂ ਉਹਨੂੰ ਸੁਣਾਉਣਾ। ਠੀਕ ਹੈ ਵੀ ਭਾਈ ਅੱਜ ਮੈਂ ਆਹ ਸੁਣ ਕੇ ਆਇਆ। ਕਹਿੰਦਾ ਚਾਰ ਹੋ ਗਏ, ਕਹਿੰਦਾ ਰਾਤ ਨੂੰ ਮੈਂ ਘਰ ਆ ਜਾਂਦਾ, ਮੇਰੇ ਬੱਚੇ ਵੀ ਆ ਜਾਂਦੇ, ਸਾਰੇ ਇਕੱਠੇ ਹੋ ਜਾਂਦੇ। ਕਹਿੰਦਾ ਫਿਰ ਲੰਗਰ ਪਾਣੀ ਛੱਕ ਕੇ ਮੈਂ ਸਾਰੇ ਬੱਚੇ ਇਕੱਠੇ ਕਰ ਲੈਂਦਾ, ਆਪਣੇ ਪੋਤੇ ਪੋਤੀਆਂ ਵੀ ਇਕੱਠੇ ਕਰ ਲੈਂਦਾ, ਆਪਣੇ ਪੁੱਤਰ ਵੀ ਇਕੱਠੇ, ਨੂੰਹਾਂ ਇਕੱਠੀਆਂ, ਸਾਰਿਆਂ ਨੂੰ ਬਿਠਾ ਕੇ ਤੇ ਮੈਂ ਫਿਰ ਸੁਣਾਉਣਾ। ਕਹਿੰਦਾ ਉਹ ਮੈਨੂੰ ਆਉਂਦੇ ਹੀ ਉਹ ਵੀ ਪੁੱਛਣ ਲੱਗ ਪੈਂਦੇ, ਬਹਿਣ ਦੀ ਦੇਰ ਹੁੰਦੀ ਆ। ਕਹਿੰਦੇ ਅੱਜ ਪਾਪਾ ਕੀ ਸੁਣ ਕੇ ਆਏ ਹੋ? ਦੇਖੋ ਆਨੰਦ ਦੇਖੋ, ਕਹਿੰਦੇ ਮੇਰਾ ਪਰਿਵਾਰ ਮੈਨੂੰ ਰੋਜ਼ ਪੁੱਛਦਾ ਅੱਜ ਕੀ ਸੁਣ ਕੇ ਆਏ ਹੋ। ਠੀਕ, ਤੇ ਕਹਿੰਦੇ ਇੱਕ ਦਿਨ ਮੈਂ ਕਿਤੇ ਗਿਆ ਤੇ ਮੈਂ ਇੱਥੋਂ ਗੁਰਦੁਆਰਿਓਂ ਨਿਕਲਿਆ ਤੇ ਮੈਨੂੰ ਇੱਕ ਸੱਜਣ ਮਿਲਿਆ, ਕਹਿੰਦਾ ਜੀ ਗੁਰਦੁਆਰੇ ਮੱਥਾ ਟੇਕ ਕੇ ਆਇਓ। ਕਹਿੰਦਾ ਉਹਨੇ ਮੈਨੂੰ ਕਿਹਾ ਮੱਥਾ ਟੇਕ ਕੇ ਆਇਓ, ਮੈਂ ਕਿਹਾ ਵੀ ਇਹਨੇ ਮੈਨੂੰ ਮੱਥਾ ਟੇਕ ਕੇ ਕਿਹਾ? ਘਰ ਮੈਂ ਜਾਂਦਾ, ਮੇਰੀ ਘਰ ਦੀ ਮੇਰੇ ਪਰਿਵਾਰ ਮੈਨੂੰ ਕਦੀ ਨਹੀਂ ਕਹਿੰਦੇ ਮੱਥਾ ਟੇਕ ਕੇ ਆਇਓ, ਉਹ ਕੀ ਕਹਿੰਦੇ ਕੀ ਸੁਣ ਕੇ ਆਇਓ। ਠੀਕ ਹੈ, ਇਹਦਾ ਕਹਿੰਦਾ ਫਰਕ ਦੱਸੋ ਜੀ, ਉਹਨੇ ਮੈਨੂੰ ਮੱਥਾ ਟੇਕਣਾ ਕਿਉਂ ਕਿਹਾ? ਇਹ ਖਾਲਸਾ ਜੀ, ਇੱਕ ਮੱਥਾ ਟੇਕਣ ਆਉਂਦਾ, ਇੱਕ ਸੁਣਨ ਆਉਂਦਾ। ਜਿਹੜਾ ਮੱਥਾ ਟੇਕ ਕੇ ਇਕੱਲਾ ਚਲਿਆ ਜਾਂਦਾ ਉਹਦੇ ਮਨ ਬਿਰਤੀ ਕੀ ਆ? ਆ ਮੈਂ ਗੁਰਦੁਆਰੇ ਮੱਥਾ ਟੇਕਣ ਗਿਆ ਸੀ, ਮੱਥਾ ਟੇਕ ਕੇ ਆਇਆ, ਉਹਨੇ ਸੁਣਿਆ ਕੁਝ ਨਹੀਂ। ਤੇ ਜਿਹੜਾ ਸੁਣ ਜਾਂਦਾ ਨਾ ਗੁਰੂ ਪਿਆਰੇ, ਉਹ ਦੋ ਕੰਮ ਕਰ ਜਾਂਦਾ, ਕਿਹੜੇ ਕਿਹੜੇ? ਉਹ ਮੱਥਾ ਵੀ ਟੇਕ ਜਾਂਦਾ ਤੇ ਸੁਣ ਕੇ ਵੀ ਕੁਝ ਨਾਲ ਲੈ ਜਾਂਦਾ। ਤੇ ਜਿਹੜਾ ਇਕੱਲਾ ਹੀ ਮੱਥਾ ਟੇਕ ਕੇ ਗਿਆ, ਇਕੱਲਾ ਮੱਥਾ ਹੀ ਟੇਕ ਕੇ ਗਿਆ, ਸੁਣ ਕੇ ਕੁਝ ਵੀ ਨਹੀਂ ਗਿਆ। ਮਨ ਬਿਰਤੀਆਂ ਬਣਾਉਣੀਆਂ ਨੇ, ਮਨ ਬਿਰਤੀਆਂ ਜਦੋਂ ਮਨ ਬਿਰਤੀਆਂ ਬਣਨਗੀਆਂ ਆਪ ਜੀ ਨੂੰ ਆਨੰਦ ਆਵੇਗਾ। ਤੇ ਉਹ ਫਿਰ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਵੀ ਉਹ ਜਿਹੜੀਆਂ ਸੀਗੀਆਂ ਅੰਦਰ ਤ੍ਰਿਸ਼ਨਾਵਾਂ ਭਾਵਨਾ ਸਭ ਭੱਜ ਗਈਆਂ, ਤੇ ਜਿਹੜੇ ਮੇਰੇ ਅੰਦਰ ਦੇ ਵਿਕਾਰ ਸਨ ਉਹ ਮੈਨੂੰ ਕਹਿੰਦੇ ਵੀ ਸਾਨੂੰ ਪਰਮਾਤਮਾ ਦੀ ਕਰੋਪੀ ਤੋਂ ਬਚਾ ਲਾ, ਅਸੀਂ ਹੁਣ ਤੇਰੇ ਅਧੀਨ ਰਿਹਾ ਕਰਾਂਗੇ, ਕਹਿੰਦਾ ਪਾ ਤੇਰੀ ਗੱਲ ਮੰਨਿਆ ਕਰਾਂਗੇ। ਇਹ ਫਿਰ ਕੀ ਹੋਇਆ? ਕਹਿੰਦੇ ਜਦੋਂ ਇਹ ਸਾਰਾ ਕੁਛ ਕੰਮ ਨਿਬੜ ਗਿਆ ਵੀ ਇਹ ਮੇਰੇ ਹੱਥ 'ਚ ਆ ਗਏ, ਕਹਿੰਦੇ ਫਿਰ ਕੀ ਹੋਇਆ? ਕਹਿੰਦੇ ਜਹ ਭੰਡਾਰ ਗੋਬਿੰਦ ਕਾ ਖੁੱਲਿਆ, ਜਹ ਭੰਡਾਰ ਗੋਬਿੰਦ ਕਾ ਖੁੱਲਿਆ, ਜਹ ਪ੍ਰਾਪਤ ਤੇ ਲਿਆ। ਕਹਿੰਦੇ ਜਹ ਭੰਡਾਰ ਗੋਬਿੰਦ ਕਾ ਖੁੱਲਿਆ, ਕਹਿੰਦੇ ਭਾਈ ਮੈਂ ਤੈਨੂੰ ਕੀ ਦੱਸਾਂ, ਇਹ ਜਦੋਂ ਮੇਰੇ ਵੱਸ ਚ ਆਏ ਮੇਰੇ ਮਗਰ ਮਗਰ ਫਿਰਨ ਲੱਗ ਪਏ, ਮੈਂ ਤੈਨੂੰ ਕੀ ਦੱਸਾਂ, ਮੈਂ ਉਸ ਅਵਸਥਾ ਚ ਪਹੁੰਚ ਗਿਆ ਜਿਸ ਅਵਸਥਾ ਦੇ ਅੰਦਰ ਮੇਰੇ ਅੰਦਰ ਭੰਡਾਰ ਪਿਆ ਸੀ, ਮੈਨੂੰ ਤੇ ਪਤਾ ਹੀ ਨਹੀਂ ਸੀ। ਕਹਿੰਦੇ ਮੇਰੇ ਅੰਦਰ ਹੀ ਖਜ਼ਾਨਾ ਭਰਿਆ ਪਿਆ ਸੀ, ਮੇਰੇ ਅੰਦਰ ਹੀ ਲਹਿਰਾਂ ਬਹਿਰਾਂ ਲੱਗੀਆਂ ਸਨ। ਕਹਿੰਦੇ ਜਦੋਂ ਮੈਂ ਉਸ ਅਵਸਥਾ ਚ ਪਹੁੰਚਿਆ ਤੇ ਮੇਰੇ ਅੰਦਰੋਂ ਹੀ ਉਹ ਦਰਵਾਜ਼ਾ ਖੁੱਲ ਗਿਆ, ਭੰਡਾਰ ਖੁੱਲ ਗਿਆ। ਮੈਂ ਹੈਰਾਨ ਪਰੇਸ਼ਾਨ, ਵੀ ਕਮਾਲ ਆ, ਧੰਨ ਗੁਰੂ ਗ੍ਰੰਥ ਸਾਹਿਬ ਜੀ, ਮੈਂ ਤੁਹਾਡੇ ਕੋਲ ਸਿੱਖਿਆ ਲੈਣ ਗਿਆ ਸੀ, ਆ ਮੈਨੂੰ ਤਾਂ ਹੁਣ ਪਤਾ ਲੱਗਾ ਵੀ ਇਹ ਜਿੰਨੀ ਤੁਸੀਂ ਗੁਰਬਾਣੀ ਲਿਖੀ ਆਪਣੇ ਅੰਦਰੋਂ ਲਿਖੀ ਆ, ਕਿਉਂਕਿ ਮੇਰੇ ਅੰਦਰੋਂ ਵੀ ਉਹੀ ਗਿਆਨ ਦਾ ਭੰਡਾਰਾ ਆਪੇ ਹੀ ਖੁੱਲ ਗਿਆ, ਕਿਸੇ ਨੇ ਖੋਲਿਆ ਨਹੀਂ। ਪਰ ਜਦੋਂ ਇਹ ਗਿਆਨ ਇੰਦਰੇ ਸਾਰਾ ਕੁਛ ਵਸ ਚ ਆ ਗਿਆ ਤੇ ਆਪੇ ਹੀ ਖੁੱਲ ਗਿਆ, ਭੰਡਾਰ ਅੰਦਰ ਹੀ ਪਿਆ ਜੇ, ਸਾਰਿਆਂ ਦੇ ਸਭ ਦੇ ਅੰਦਰ ਪਿਆ ਜੇ, ਐਵੇਂ ਨਾ ਕਿਤੇ ਭੁਲੇਖੇ ਚ ਪੈ ਜਾਓ। ਕਹਿੰਦੇ ਅੰਦਰੋਂ ਜਦੋਂ ਖੁੱਲਿਆ, ਹੈ ਜੈ ਭੰਡਾਰ ਗੋਬਿੰਦ ਕਾ ਖੁੱਲਿਆ, ਉੱਥੇ ਜਾ ਕੇ ਪਰਮਾਤਮਾ ਦਾ ਭੰਡਾਰਾ ਖੁੱਲਦਾ ਜੇ, ਜਦੋਂ ਸਾਡੀ ਮਨ ਬਿਰਤੀ ਟਿਕ ਜਾਂਦੀ ਆ ਅੰਦਰੋਂ ਖੁੱਲਿਆ। ਫਿਰ ਗੁਰੂ ਜੀ ਕਹਿੰਦੇ, ਗੁਰੂ ਜੀ ਕਹਿਣ ਲੱਗੇ ਜਿਹ ਪ੍ਰਾਪਤ ਤੇ ਲਿਆ। ਕਹਿੰਦੇ ਫਿਰ ਉੱਥੇ ਜਾ ਕੇ ਮੇਰੇ ਦਿਮਾਗ ਚ ਆਇਆ ਵੀ ਪਰਮਾਤਮਾ ਤਾਂ ਹਰ ਜਨਮ ਚ ਨਾਲ ਸੀ ਮੇਰੇ, ਕੀੜਾ ਸੀ ਮੈਂ ਤਾਂ ਵੀ ਮੇਰੇ ਨਾਲ ਸੀ, ਡੰਗਰ ਸੀ ਮੈਂ ਤਾਂ ਵੀ ਮੇਰੇ ਨਾਲ ਸੀ, ਕੁੱਤਾ ਸੀ ਮੈਂ ਤਾਂ ਵੀ ਮੇਰੇ ਪਰਮਾਤਮਾ ਨਾਲ ਸੀ, ਸਭ ਜਗ੍ਹਾ ਤੇ ਨਾਲ ਨਾਲ ਰਹੇ। ਕਹਿੰਦੇ ਪਰ ਵਾਹ ਬਈ ਵਾਹ, ਕਹਿੰਦੇ ਬੜਾ ਦਿਮਾਗ ਚ ਆਉਂਦਾ ਹੁੰਦਾ ਸੀ ਵੀ ਪਤਾ ਨਹੀਂ ਕਿਉਂ ਵਕਤ ਨੂੰ ਫੜੇ ਲੋਕੀ, ਗੁਰੂ ਘਰ ਜਾਣਾ ਆ, ਜੇ ਕੋਈ ਮਿਲਦਾ ਉਹ ਗੁਰੂ ਦੇ ਲੜ ਲੱਗ ਜਾਓ, ਇਹ ਜਨਮ ਮਿਲਿਆ ਆਖਣਾ, ਪਤਾ ਨਹੀਂ ਐਵੇਂ ਲੱਗੇ ਰੋਲਿਆ ਪਾਉਣ ਡੇ ਨੇ, ਜਦੋਂ ਕਿਰਪਾ ਹੋਊਗੀ ਲੜ ਲੱਗ ਜਾਂਗੇ, ਜਦੋਂ ਕਿਰਪਾ ਹੋਊਗੀ ਤੁਰ ਪਾਂਗੇ ਇਸ ਪਾਸੇ ਨੂੰ, ਐਵੇਂ ਵਕਤ ਨੂੰ ਫੜੇ। ਧਿਆਨ ਦੇਣਾ, ਅੰਦਰੋਂ ਕੁਛ ਉਜਾਗਰ ਹੋਵੇ, ਅੰਦਰ ਮਨ ਚ ਪਿਆਰ ਹੋਵੇ, ਅੰਦਰ ਸ਼ਰਧਾ ਪੈਦਾ ਹੋਵੇ ਤੇ ਸੋਝੀ ਆਉਣ ਲੱਗਦੀ ਆ। ਗੁਰੂ ਗੋਬਿੰਦ ਸਾਹਿਬ ਜੀ ਕੀ ਕਹਿੰਦੇ ਆ? ਠੀਕ ਹੈ, ਤੇ ਕੀ ਸੋਝੀ ਆਈ? ਜੇ ਪ੍ਰਾਪਤ, ਜੇ ਪ੍ਰਾਪਤ ਦਾ ਮਤਲਬ ਕੀ ਹੈ? ਕਹਿੰਦੇ ਕਿ ਮੈਨੂੰ ਉੱਥੇ ਜਾ ਕੇ ਪਤਾ ਲੱਗਾ ਵੀ ਜਿਸ ਪਰਮਾਤਮਾ ਦੀ ਕਿਰਪਾ ਦੇ ਨਾਲ ਜਿਸ ਸਰੀਰ ਵਿੱਚ ਜਾ ਕੇ ਇਹ ਚੀਜ਼ ਪ੍ਰਾਪਤ ਹੁੰਦੀ ਆ ਨਾ, ਤੇ ਲਿਆ। ਕਹਿੰਦੇ ਉੱਥੇ ਜਾ ਕੇ ਇਸ ਅਵਸਥਾ ਦੀ ਕੋਈ ਪ੍ਰਾਪਤੀ ਕਰਦਾ ਲੈ ਸਕਦਾ? ਕਿਸੇ ਹੋਰ ਸਰੀਰ ਦੇ ਅੰਦਰ ਇਸ ਦਾਤ ਨੂੰ ਕੋਈ ਲੈ ਨਹੀਂ ਸਕਦਾ। ਹੁਣ ਹਿਸਾਬ ਲਾਓ, 84 ਲੱਖ ਜੂਣ ਆ, 84 ਲੱਖ ਜੂਣ ਆ, ਪਰ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਉਹ ਵਾਸਾ ਪਰਮਾਤਮਾ ਦਾ ਸਭ ਥਾਂ ਤੇ ਆ। ਘੱਟ ਘੱਟ ਮੈਂ ਹਰਜੂ ਬੱਸੇ ਸੰਤਨ ਕਿਉਂ, ਵਿਕਾਰ ਪਰਮਾਤਮਾ ਸਭ ਜਗ੍ਹਾ ਤੇ ਵਸਣ ਰਿਹਾ, ਪਰ ਪ੍ਰਾਪਤੀ ਕੱਲੀ ਮਨੁੱਖ ਜਾਮੇ ਚ ਆ, ਪ੍ਰਾਪਤੀ ਕੱਲੀ ਮਨੁੱਖ ਜਾਮੇ ਚ ਆ। ਐਵੇਂ ਭੁਲੇਖੇ ਚ ਬਹਿ ਜਾਂਦੇ ਹੋ, ਇੱਥੇ ਬੈਠੇ ਵੀ ਕਹਿ ਦਿੰਦੇ ਹੋ, ਇਹੜੀ ਗੁਰਬਾਣੀ ਹੈ, ਪ੍ਰਕਾਸ਼ ਆ। ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਆ, ਇਹ ਕੱਲਾ ਇੱਕ ਜਨਮ ਦੀ ਗੱਲ ਨਹੀਂ ਕਰਦੇ, 84 ਲੱਖ ਜੂਨ ਦੀ ਗੱਲ ਕਰਦੇ ਆ, 84 ਲੱਖ ਜੂਨ ਦੀ ਗੱਲ ਕਰਦੇ ਆ। ਤੇ ਕੀ ਸਮਝਾਉਂਦੇ ਆ, ਕਹਿੰਦੇ ਭਾਈ ਗੱਲ ਸੁਣ, ਜਦੋਂ ਮੈਂ ਗੱਲ ਕਰਦਾ ਮੈਂ ਤਿੰਨਾਂ ਭਵਨਾਂ ਦੀ ਸੁਰਤੀ ਵਿੱਚ ਜਾ ਕੇ ਗੱਲ ਕਰਦਾ, ਤਿੰਨਾਂ ਭਵਨਾਂ ਚ ਲੀਨ ਹੋ ਕੇ ਗੱਲ ਕਰਦਾ। ਇਹਦਾ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਪਿਛੋਕੜ, ਅੱਜ, ਆਉਣ ਵਾਲਾ ਕੱਲ, ਤਿੰਨੇ ਇਕੱਠੇ ਵੇਖ ਕੇ ਗੱਲ ਕਰਦੇ ਆ। ਤਿੰਨਾਂ ਦੀ ਗੱਲ ਕਰਨ ਲੱਗੇ ਤੇ ਇਸ ਮਨ ਨੂੰ ਸਮਝਾਉਣ ਲੱਗੇ, ਕਹਿੰਦੇ ਵੀ 84 ਲੱਖ ਜੋਨ ਸੁਭਾਈ ਮਾਨਸ ਕਹੋ ਪ੍ਰਭ ਦੀ ਵਡਿਆਈ। ਕਹਿੰਦੇ 84 ਲੱਖ ਜੋਨ ਪਰਮਾਤਮਾ ਨੇ ਪੈਦਾ ਕੀਤੀ ਹੈ, ਪਰ ਵਡਿਆਈ ਕਿਹੜੀ ਵਡਿਆਈ? ਪਰਮਾਤਮਾ ਚ ਲੀਨ ਹੋਣ ਦੀ ਵਡਿਆਈ, ਉਹ ਕੱਲੀ ਮਨੁੱਖ ਜਨਮੇ ਚ ਆ, ਹੋਰ ਕਿਤੇ ਨਹੀਂ ਆ। ਹੈਨਾ ਵੀ, ਇਹ ਨਹੀਂ ਕਿ ਦੂਜੇ ਜਨਮ ਪਰਮਾਤਮਾ ਤੋਂ ਦੂਰ ਨੇ ਜਾਂ ਉਹਨਾਂ ਜਨਮਾਂ ਚ ਪਰਮਾਤਮਾ ਨਾਲ ਨਹੀਂ ਹੈ, ਉਹ ਪਰਮਾਤਮਾ ਨੇ ਨਹੀਂ ਬਣਾਏ, ਸਾਰੇ ਉਸੇ ਦੇ ਬਣਾਏ ਆ। ਠੀਕ ਹੈ, ਸਭ ਕੁਝ ਉਸੇ ਦਾ ਹੀ ਕੀਤਾ ਹੋਇਆ ਹੈ। ਪਰ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਪ੍ਰਾਪਤੀ ਮਨੁੱਖ ਜਨਮ ਦੇ ਅੰਦਰ ਹੈ। ਇਸ ਚੀਜ਼ ਦੀ ਜਦੋਂ ਆਪ ਜੀ ਵਿਚਾਰ ਕਰੋਗੇ, ਜਦੋਂ ਆਪਣੇ ਅੰਦਰ ਆਪਣਾ ਇਸ ਢੰਗ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰੋਗੇ, ਤੇ ਆਪ ਜੀ ਨੂੰ ਆਟੋਮੈਟਿਕਲੀ ਮਨ ਵਿੱਚ ਸ਼ਰਧਾ ਜਾਗੇਗੀ ਕਿ ਗੁਰੂ ਦੇ ਲੜ ਲੱਗ ਜਾਈਏ, ਗੁਰਬਾਣੀ ਨੂੰ ਪਿਆਰ ਨਾਲ ਪੜ੍ਹੀਏ। ਪਰ ਜਦੋਂ ਤੁਹਾਡੇ ਮਨ ਚ ਆ ਜਾਂਦਾ ਨਾ, ਉਹ ਗੁਰੂ ਜੀ ਨੇ ਕਿਹਾ ਜਿੱਤੇ ਕਿਰਪਾ ਉਹਨੂੰ ਰੱਬ ਲੱਭਦਾ, ਉਹ ਮਨੁੱਖ ਚੋਂ ਲੱਭਣ ਲੱਗ ਪੈਂਦੇ ਆਪਾਂ। ਜਦੋਂ ਮਨੁੱਖ ਚੋਂ ਲੱਭਣ ਲੱਗ ਪੈਂਦੇ ਆ ਤੇ ਆਪਣੇ ਦਰਵਾਜ਼ ਆਉਂਦੀ ਆ, ਸਾਡੇ ਤੇ ਕਿਰਪਾ ਹੀ ਨਹੀਂ ਹੋਈ, ਜਦੋਂ ਹੋਊਗੀ ਫਿਰ ਦੇਖੀ ਜਾਊਗੀ। ਹੈਨਾ, ਤੇ ਫਿਰ ਧੰਨ ਗੁਰੂ ਗ੍ਰੰਥ ਸਾਹਿਬ ਨੇ ਕੀ ਕਹਿਤਾ, ਕਹਿੰਦੇ ਉਹ ਭਈ ਪ੍ਰਾਪਤ ਮਾਨੁੱਖ ਦਿਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀ ਆ। ਦੇਖੋ ਕਹਿੰਦੇ ਕਿ ਨਹੀਂ ਕਹਿੰਦੇ, ਕਿਹਨੂੰ ਕਹਿੰਦੇ? ਜਿਹਨੂੰ ਮਨੁੱਖ ਦਾ ਸਰੀਰ ਪ੍ਰਾਪਤ ਹੋ ਗਿਆ। ਕਹਿੰਦੇ ਮਨਾ, ਮਨੁੱਖ ਦਾ ਸਰੀਰ ਪ੍ਰਾਪਤ ਹੋ ਗਿਆ। ਕਹਿੰਦਾ ਹੋ ਗਿਆ। ਕਹਿੰਦਾ ਫਿਰ ਤੈਨੂੰ ਪਰਮਾਤਮਾ ਮਿਲਣ ਦੀ ਵਾਰੀ ਮਿਲੀ ਹੈ। ਇਹਦਾ ਮਤਲਬ ਕਿ ਮਨੁੱਖ ਜਨਮ ਮਿਲਿਆ ਹੀ ਗੁਰੂ ਦੇ ਲੜ ਲੱਗਣ ਲਈ ਹੈ। ਅਸੀਂ ਪੈ ਗਏ ਭੁਲੇਖੇ ਚ, ਜਿੱਥੇ ਕਿਰਪਾ ਉਹ ਲੜ ਲੱਗਦਾ, ਕਿਰਪਾ ਤੇ ਸਾਰਿਆਂ ਦੀ ਹੈ। ਜਿਸ ਦਿਨ ਮਾਂ ਦੇ ਪੇਟ ਦੇ ਅੰਦਰ ਸਰੀਰ ਬਣਿਆ ਪਿਆ ਤੇ ਖੋਖਲਾ ਸੀ, ਅਜੇ ਬੋਡੀ ਬਣ ਰਹੀ ਸੀ, ਭਾਂਡਾ ਹੀ ਤਿਆਰ ਹੋਣ ਡਿਆ ਸੀ। ਠੀਕ ਹੈ, ਧਿਆਨ ਦੇਣਾ, ਭਾਂਡੋ ਹੀ ਭਾਂਡ ਉਪਜੇ, ਸਰੀਰ ਤੋਂ ਸਰੀਰ ਪੈਦਾ ਹੁੰਦਾ। ਠੀਕ ਹੈ, ਪਰ ਸਰੀਰ ਤੋਂ ਸਰੀਰ ਪੈਦਾ ਹੋ ਗਿਆ, ਪਰ ਉਹ ਸਰੀਰ ਮਿਲਣਾ ਕਿਹਨੂੰ ਆ, ਭਾਂਡਾ ਮਿਲਣਾ ਕਿਹਨੂੰ ਆ? ਇਹ ਕਿਸੇ ਸਰੀਰ ਦੀ ਤਾਕਤ ਨਹੀਂ ਹੈ, ਮਾਲਕ ਦੀ ਤਾਕਤ ਹੈ। ਤੁਮਰੀ ਕਿਰਪਾ ਤੇ ਮਾਨੁੱਖ ਦੇਵ ਪਈ ਆ। ਉਹ ਸਰੀਰ ਕਿਹਨੂੰ ਦੇਣਾ? ਉਹ ਪਰਮਾਤਮਾ ਦੀ ਕਿਰਪਾ ਆ, ਉਹਦੀ ਨਦਰ ਆ, ਉਹਦੀ ਤਾਕਤ ਆ, ਕਿਸੇ ਸਰੀਰ ਦੀ ਤਾਕਤ ਨਹੀਂ ਹੈ। ਸਰੀਰ ਤੋਂ ਸਰੀਰ ਪੈਦਾ ਹੋ ਸਕਦਾ ਹੈ। ਠੀਕ ਹੈ ਬਈ, ਪਰ ਧਿਆਨ ਦੇਣਾ, ਉਸ ਸਰੀਰ ਦੇ ਅੰਦਰ ਆਉਣਾ ਕਿੰਨੇ ਆ? ਉਹ ਰੱਬ ਦੀ ਤਾਕਤ ਹੈ, ਉਹ ਅਕਾਲ ਪੁਰਖ ਦੀ ਤਾਕਤ ਹੈ। ਠੀਕ ਹੈ, ਕਦੀ ਦੇਖਿਓ, ਠੱਗ ਦੇ ਘਰ ਭਗਤ ਪੈਦਾ ਹੋ ਜਾਂਦਾ, ਠੱਗ ਦੇ ਘਰ ਭਗਤ ਪੈਦਾ ਹੋ ਜਾਂਦਾ, ਭਗਤ ਦੇ ਘਰ ਠੱਗ ਪੈਦਾ ਹੋ ਜਾਂਦਾ। ਉਹਦੀਆਂ ਖੇਡਾਂ ਨੇ ਨਾ, ਹੈਨਾ। ਜੇ ਹੁਣ ਆਪਾਂ ਕਹੀਏ ਭਗਤ ਦੇ ਘਰ ਭਗਤੀ ਪੈਦਾ ਹੋਣਾ ਚਾਹੀਦਾ, ਠੱਗ ਦੇ ਘਰ ਠੱਗੀ ਪੈਦਾ ਹੋਣਾ ਚਾਹੀਦਾ, ਇਹਦਾ ਕੁਛ ਨਹੀਂ, ਇਹ ਉਹਦੀ ਤਾਕਤ ਆ। ਹੈਨਾ, ਤੁਸੀਂ ਦੇਖੋ, ਮਾਂ ਨੇ ਜਦੋਂ ਗਰਭ ਧਾਰਨ ਕੀਤਾ ਤੇ ਉਸੇ ਦਿਨ ਤੋਂ ਹੀ ਬੇਨਤੀਆਂ ਕਰਨ ਲੱਗ ਪੈਂਦੀ ਆ, ਅਰਦਾਸਾਂ ਕਰਨ ਲੱਗ ਪੈਂਦੀ ਆ, ਇਹ ਅਕਾਲ ਪੁਰਖ ਕੋਈ ਮੇਰੇ ਘਰ ਚੰਗਾ ਜੀ ਆਵੇ, ਕੋਈ ਤੇਰਾ ਪਿਆਰਾ ਆਵੇ। ਹੈ, ਫਿਰ ਬੜੀਆਂ ਉਮੀਦਾਂ ਕਰਦੀ ਆ, ਕਹਿੰਦੀ ਆ ਮਾਲਕ ਇਹੋ ਜਿਹਾ ਕੋਈ ਜੀ ਪੈਦਾ ਕਰ, ਕੋਈ ਮੇਰਾ ਨਾਂ ਰੋਸ਼ਨ ਹੋਵੇ, ਹੈ ਕੋਈ ਚੰਗਾ ਜੀ ਪੈਦਾ ਕਰ। ਪਰ ਦੱਸੋ, ਉਹਦੀ ਕੋਈ ਆਪਣੀ ਤਾਕਤ ਹੈਗੀ? ਜਿੰਨੀਆਂ ਬੇਨਤੀਆਂ ਕਰਦੀ, ਹੈਨਾ, ਹਾੜੇ ਕੱਢਦੀ। ਤੇ ਜਦੋਂ ਜਨਮ ਲੈਂਦਾ ਨਾ, ਤੇ ਜਨਮ ਲੈਂਦਿਆਂ ਉਹਨੂੰ ਨਰਸ ਕਹਿੰਦੀ ਆ ਕਿ ਭੈਣ ਜੀ ਤੁਹਾਡੇ ਘਰ ਪੁੱਤਰ ਪੈਦਾ ਹੋਇਆ, ਤੇ ਗੱਜ ਕੇ ਕਹਿੰਦੀ ਹੀਰਾ ਆ ਗਿਆ, ਮੇਰਾ ਰਾਜਾ ਆ ਗਿਆ, ਮੇਰਾ ਸੰਤ ਜੰਮ ਪਿਆ, ਮੇਰਾ ਪਾਤਸ਼ਾਹ ਜੰਮ ਪਿਆ, ਕਈ ਕੁਝ ਕਹਿੰਦੀ। ਪਰ ਕਮਲੀ ਨਹੀਂ ਜਾਣਦੀ ਵੀ ਉਹਦੇ ਹੁਕਮ ਨਾਲ ਜੰਮਣਾ ਜਿੰਨੇ ਜੰਮਣਾ ਹੈ, ਜੋ ਹੁਕਮ ਲੱਗਣਾ ਉਹ ਕੱਲ ਭੁੱਖ ਦਾ ਆ। ਸੋ ਇਹ ਵਿਚਾਰਾਂ ਕਰਨੀਆਂ ਨੇ ਸਾਰੀਆਂ ਹੀ। ਫਿਰ ਗੁਰੂ ਜੀ ਆਪ ਜੀ ਨੂੰ ਕੀ ਕਹਿਣ ਲੱਗੇ, ਕਹਿਣ ਲੱਗੇ ਏਕ ਰਤਨ ਮੋਕੋ ਗੁਰ ਦੀਨਾ, ਏਕ ਰਤਨ ਮੋਕੋ ਗੁਰ ਦੀਨਾ, ਮੇਰਾ ਮਨ ਤਨ ਸੀਤਲ ਥਿਆ। ਕਹਿੰਦੇ ਵੀ ਜੱਗ ਵਾਲਿਓ ਵੇਖ ਲਓ ਵੀ ਇਹ ਜਿਹੜੀ ਏਡੀ ਵੱਡੀ ਵਸਤਾ ਬਣੀ ਆ ਨਾ ਮੇਰੇ ਅੰਦਰ ਦੀ, ਵੀ ਮੈਨੂੰ ਇਹ ਸੋਝੀ ਆਈ ਆ, ਮੇਰੇ ਅੰਦਰ ਦੇ ਵਿਕਾਰ ਮੇਰੇ ਬਸ ਚ ਆ ਗਏ, ਮੇਰੇ ਅੱਗੇ ਹੱਥ ਜੋੜਨ ਡਏ ਨੇ, ਅੰਦਰ ਦੇ ਵਿਕਾਰ ਮੇਰੇ ਪੈਰੀ ਪਈ ਜਾਣ ਡਏ ਨੇ। ਗੁਰੂ ਜੀ ਕਹਿੰਦੇ ਅੰਦਰੋਂ ਮਨ ਬਿਰਤੀ ਦੇ ਪੈਰੀ ਪਈ ਜਾਣ ਡਏ, ਸਾਨੂੰ ਬਚਾਲਾ ਕਹਿੰਦੇ। ਕਿਸੇ ਨੇ ਪੁੱਛਿਆ ਜੀ ਗੁਰੂ ਜੀ ਇਹ ਦਾਤ ਏਡੀ ਵੱਡੀ ਕਿੱਦਾਂ ਲੈ ਲਈ ਤੁਸੀਂ? ਤੇ ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਏਕ ਰਤਨ ਮੋਕੋ ਗੁਰੂ ਦੀ ਆ, ਰਤਨ ਕਿਹਨੂੰ ਕਹਿੰਦੇ ਆ? ਠੀਕ ਹੈ ਬਈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ, ਰਤਨ ਗੁਰੂ ਕਾ ਸ਼ਬਦ ਹੈ ਬੁੱਝੇ ਬੂਝਣਹਾਰ। ਠੀਕ ਹੈ, ਕੀ ਕਹਿਣ ਲੱਗੇ? ਰਤਨ ਗੁਰੂ ਕਾ ਸ਼ਬਦ ਹੈ,
ਹੁਣ ਦੇਖੋ ਇੱਥੇ ਕੀ ਲਿਖਿਆ ਉਹਨਾਂ ਨੇ, ਏਕ ਰਤਨ ਮੋਕੋ ਗੁਰੂ ਦਈਆ, ਸਾਰਾ ਕੁਛ ਤੇ ਕਲੀਅਰ ਹੋਣ ਡਿਆ। ਹੁਣ ਆਪਾਂ ਉਦਾਂ ਪੁੱਛ ਪੁੱਛ ਮਰਨਾ, ਰਤਨ ਖਜ਼ਾਨਾ ਕਿਹੜਾ ਖਜ਼ਾਨਾ ਦਿੱਤਾ ਵੀ ਗੁਰੂ ਜੀ ਨੇ? ਇੱਕੋ ਹੀ ਖਜ਼ਾਨਾ ਦਿੱਤਾ, ਉਹ ਇੱਕ ਖਜ਼ਾਨਾ ਕਿਹੜਾ ਹੋ ਸਕਦਾ? ਤੇ ਜਵਾਬ ਦਿੱਤਾ, ਰਤਨ ਗੁਰੂ ਕਾ ਸ਼ਬਦ ਹੈ ਬੂਝੇ ਬੂਝਣ ਹਾਰ। ਕਹਿੰਦੇ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਆ ਨਾ, ਇਹਦਾ ਸ਼ਬਦ ਆਪਾਂ ਇਹਦੇ ਕੋਲ ਲੈਂਦੇ ਉਹ ਰਤਨ ਆ, ਪਰ ਬੂਝੇ ਬੂਝਣ ਹਾਰ। ਕਹਿੰਦੇ ਸ਼ਬਦ ਦੇ ਜ਼ਰੀਏ ਵੀ ਉਹੀ ਬੁੱਝ ਸਕਦਾ ਜਿਹਨੂੰ ਉਸ ਪਰਮਾਤਮਾ ਨੇ ਬੁੱਝਣ ਦੇ ਯੋਗ ਕੀਤਾ ਹੈ। ਇਹਦਾ ਮਤਲਬ ਕੀੜਾ ਮਕੌੜਾ ਸੱਪ ਡੰਗਰ ਕੁੱਤਾ ਸ਼ਬਦ ਦੇ ਜ਼ਰੀਏ ਰੱਬ ਨੂੰ ਨਹੀਂ ਬੁੱਝ ਸਕਦੇ, ਕੱਲਾ ਇਨਸਾਨ ਹੀ ਬੁੱਝ ਸਕਦਾ ਹੈ, ਹੋਰ ਕੋਈ ਨਹੀਂ ਬੁੱਝ ਸਕਦਾ। ਠੀਕ, ਹੁਣ ਇੱਥੇ ਗੁਰੂ ਜੀ ਕਹਿੰਦੇ ਏਕ ਰਤਨ ਮੋਕੋ ਗੁਰੂ ਦਈਆ, ਇੱਥੇ ਇਸ਼ਾਰਾ ਕਰਦਾ ਗੁਰੂ ਜੀ ਕਹਿੰਦੇ ਬਈ ਮੈਨੂੰ ਕੋਈ ਵੱਡੀ ਚੀਜ਼ ਨਹੀਂ ਦਿੱਤੀ ਗੁਰੂ ਨੇ, ਮੈਨੂੰ ਵੀ ਕੱਲਾ ਉਹਨੇ ਇੱਕ ਸ਼ਬਦ ਹੀ ਦਿੱਤਾ ਸੀ। ਹੋ ਗਿਆ ਕਲੀਅਰ? ਹੁਣ ਆਪਾਂ ਕੋਈ ਕੁਛ ਕਹਿੰਦੇ ਫਿਰਦੇ ਹਾਂ, ਕੋਈ ਕੁਛ ਕਹਿੰਦੇ ਫਿਰਦੇ, ਗੁਰੂ ਅਰਜਨ ਦੇਵ ਪਾਸ਼ਾ ਕਹਿੰਦੇ ਮੈਨੂੰ ਵੀ ਗੁਰੂ ਨੇ ਸ਼ਬਦ ਹੀ ਦਿੱਤਾ ਸੀ। ਏਕ ਰਤਨ ਮੋਕੋ ਗੁਰਦੀਨਾ, ਮੇਰਾ ਮਨ ਤਾਂ ਸ਼ੀਤਲ ਥਿਆ। ਕਹਿਣ ਲੱਗੇ ਭਾਈ ਗੱਲ ਸੁਣੋ, ਵੀ ਉਸ ਗੁਰੂ ਨੇ ਮੇਰੇ ਤੇ ਵੀ ਕਿਰਪਾ ਕੀਤੀ, ਧੰਨ ਗੁਰੂ ਰਾਮਦਾਸ ਜੀ ਪਾਤਸ਼ਾਹ ਨੇ ਮੇਰੇ ਤੇ ਕਿਰਪਾ ਕੀਤੀ, ਮੈਨੂੰ ਇੱਕ ਸ਼ਬਦ ਦਿੱਤਾ ਉਹਨਾਂ ਨੇ। ਜਦੋਂ ਕਹਿੰਦੇ ਮੈਂ ਉਹ ਸ਼ਬਦ ਲੈ ਲਿਆ ਤੇ ਮੈਂ ਸ਼ਬਦ ਦੀ ਕੀਤੀ ਵਰਤੋਂ, ਮੈਂ ਆਪਣੇ ਅੰਦਰ ਟਿਕਾ ਲਿਆ, ਮੈਂ ਆਪਣੀ ਮਨ ਰੂਪੀ ਭਾਂਡੇ ਚ ਪਾਲਿਆ, ਆਪਣੀ ਮਨ ਰੂਪੀ ਗਮਲੇ ਅੰਦਰ ਪਾਲਿਆ, ਜੋ ਮਰਜ਼ੀ ਕਹੀ ਜਾਓ, ਹੈ ਨਾ। ਤੇ ਗੁਰੂ ਜੀ ਕੀ ਕਹਿਣ ਲੱਗੇ? ਕਹਿਣ ਲੱਗੇ ਮੇਰਾ ਮਨ ਤਨ ਸੀਤਲ ਥਿਆ, ਮੇਰਾ ਮਨ ਤੇ ਤਨ। ਹੁਣ ਧਿਆਨ ਦੇਣਾ, ਦੋ ਅੱਖਰ ਆ ਗਏ, ਠੀਕ ਹੈ ਵੀ, ਮਨ ਵੀ ਤੇ ਤਨ ਵੀ। ਕਹਿਣ ਲੱਗੇ ਮੇਰਾ ਪਹਿਲਾਂ ਤਾਂ ਮੇਰੀ ਮਨ ਬਿਰਤੀ ਸ਼ਾਂਤ ਹੋ ਗਈ, ਮੇਰੀ ਮਨ ਬਿਰਤੀ ਸ਼ਾਂਤ ਹੋ ਗਈ। ਹੁਣ ਮੇਰੀ ਮਨ ਬਿਰਤੀ ਅੰਦਰ ਕੋਈ ਤੜਫ ਨਹੀਂ ਹੈ, ਕੋਈ ਸੰਸਾਰ ਦੀ ਖਿੱਚ ਨਹੀਂ ਹੈ, ਕੋਈ ਲਾਲਚ ਨਹੀਂ ਹੈ। ਹੁਣ ਤਨ ਸਰੀਰ, ਕਹਿੰਦੇ ਜਦੋਂ ਮੈਂ ਸ਼ਬਦ ਦੀ ਅਰਾਧਨਾ ਕਰਨ ਲੱਗਾ, ਕਹਿੰਦੇ ਮੇਰਾ ਸਰੀਰ ਵੀ ਠੰਡਾ ਠਾਰ ਹੋ ਗਿਆ। ਕਿੱਦਾਂ? ਕਹਿੰਦੇ ਮੇਰਾ ਸਰੀਰ ਵੀ ਨਹੀਂ ਭੌਂਕਦਾ, ਹੁਣ ਮੇਰਾ ਸਰੀਰ ਵੀ ਭੌਂਕਣੋਂ ਹਟ ਗਿਆ, ਸਰੀਰ ਵੀ ਨਹੀਂ ਕਹਿੰਦਾ ਆਹ ਚਾਹੀਦੀ ਤੇ ਉਹ ਚੀਜ਼ ਚਾਹੀਦੀ, ਕਹਿੰਦੇ ਕੁਝ ਮੰਗਦਾ ਹੀ ਨਹੀਂ ਹੁਣ। ਕਹਿੰਦੇ ਕਿਵੇਂ? ਕਹਿੰਦੇ ਅੱਖਾਂ ਨਾਲ ਕੋਈ ਚੀਜ਼ ਵੇਖ ਲੈਂਦਾ ਤੇ ਕੀ ਕਹਿੰਦਾ ਬਹੁਤ ਸੋਹਣੀ ਹੈ। ਅੱਗੇ ਕੀ ਕਹਿੰਦਾ ਸੀ? ਸੋਹਣੀ ਮੇਰੇ ਕੋਲ ਵੀ ਹੋਣੀ ਚਾਹੀਦੀ ਹੈ। ਹੁਣ ਕੀ ਕਹਿੰਦਾ? ਬਹੁਤ ਸੋਹਣੀ ਚੀਜ਼ ਹੈ ਬਈ, ਮਾਲਕ ਚੜ੍ਹਦੀ ਕਲਾ ਕਰ ਜਿਹਦੇ ਭਾਗਾਂ 'ਚ ਲਿਖੀ ਹੈ ਵਰਤਣ ਡਿਆ। ਕੰਨ ਨਾਲ ਕੋਈ ਗੱਲ ਸੁਣਦਾ ਕਹਿੰਦਾ ਵਾਹ ਭਲਾ ਮਾਲਕ ਚੜ੍ਹਦੀਆਂ ਕਲਾ ਕਰੇ, ਹੈ ਨਾ। ਜ਼ਬਾਨ ਨਾਲ ਕੋਈ ਚੀਜ਼ ਖਾਣ ਲੱਗਦਾ ਸਰੀਰ, ਅੱਗੇ ਕੀ ਕਹਿੰਦਾ ਸੀ? ਸਬਜ਼ੀ ਸਵਾਦ ਨਹੀਂ ਹੈ, ਇਹ 'ਚ ਲੂਣ ਘੱਟ ਪਾਤਾ, ਲੂਣ ਜ਼ਿਆਦਾ ਪਾਤਾ, ਆਹ ਤੇ ਮੈਂ ਕੱਲ੍ਹ ਵੀ ਖਾਧੀ ਸੀ ਅਤੇ ਅੱਜ ਫਿਰ ਬਣਾਤੀ ਇਹਨਾਂ ਨੇ। ਫਿਰ ਕਹਿੰਦਾ ਹੁਣ ਮੇਰੇ ਸਰੀਰ ਵੱਲੋਂ ਆਵਾਜ਼ ਹੀ ਨਹੀਂ ਆਉਂਦੀ ਵੀ ਕੀ ਬਣਾਇਆ ਅਤੇ ਕੀ ਨਹੀਂ ਬਣਾਇਆ। ਅੱਗੇ ਮਨ ਕੀ ਕਰਦਾ ਸੀ? ਰੋਟੀ ਖਾਣ ਲੱਗਦਾ ਸੀ ਅਤੇ ਮਨ ਸੀਰੀਅਲ ਵੇਖਣ ਲੱਗ ਪੈਂਦਾ ਸੀ, ਸਰੀਰ ਨੂੰ ਪੁੱਛਦਾ ਸੀ ਭਾਈ ਸਰੀਰ ਦੱਸ ਬਈ ਫਿਰ ਇਹ ਸਬਜ਼ੀ ਸਵਾਦ ਆ। ਸਰੀਰ ਨੂੰ ਮਨ ਪੁੱਛਦਾ ਸੀ ਸੱਚਿਆ, ਜਿੰਨਾ ਚਿਰ ਮਨ ਅੰਦਰ ਹੈ ਉਨਾ ਚਿਰ ਹੀ ਜ਼ਬਾਨ ਨਾਲ ਸਵਾਦ ਸਵਾਦ ਲੱਗਦਾ, ਬਾਅਦ ਚ ਦੇਸੀ ਘਿਓ ਮੂੰਹ ਚ ਪਾਉਣ ਡੇ ਕੋ ਕਹਿੰਦਾ ਸਵਾਦ। ਇਹਦਾ ਮਤਲਬ ਮਨ ਪੁੱਛਦਾ ਸਰੀਰ ਨੂੰ, ਮਨ ਹੀ ਅੰਦਰੋਂ ਆਵਾਜ਼ ਦੱਸਦਾ ਵੀ ਜ਼ਬਾਨ ਤੇ ਜਿਹੜੀ ਚੀਜ਼ ਆਈ ਹੈ ਸਵਾਦ ਆ ਕਿ ਨਹੀਂ ਸਵਾਦ। ਕਹਿੰਦੇ ਫਿਰ ਮੈਂ ਤਨ ਨੂੰ ਪੁੱਛਿਆ ਵੀ ਸੁਣਾ ਕੀ ਹਾਲ ਚਾਲ ਆ, ਆਹ ਸਬਜ਼ੀ ਸਵਾਦ ਆ। ਕਹਿੰਦੇ ਤਨ ਮੇਰਾ ਸ਼ਾਂਤ ਹੋ ਚੁੱਕਾ ਸੀ, ਤੱਕੋ ਕੀ ਕਹਿੰਦਾ? ਕਹਿੰਦਾ ਸਵਾਦ ਹੀ ਸਵਾਦ ਆ, ਸਭ ਕੁਝ ਹੀ ਸਵਾਦ ਹੈ। ਕਹਿੰਦਾ ਮੈਂ ਕਿਹਾ ਲੂਣ ਮਿਰਚ? ਕਹਿੰਦਾ ਬਹੁਤ ਵਧੀਆ, ਇਹੋ ਜਿਹਾ ਕਦੀ ਪਾਇਆ ਹੀ ਨਹੀਂ ਸੀ ਇਹਨਾਂ ਨੇ। ਮਨ ਬਿਰਤੀ ਬਦਲ ਗਈ ਹੈ, ਤਬਦੀਲੀ ਆ ਗਈ ਅੰਦਰ। ਤੇ ਗੁਰੂ ਜੀ ਕੀ ਕਹਿਣ ਲੱਗੇ? ਕਹਿਣ ਲੱਗੇ ਵੀ ਦੇਖੋ ਮੇਰਾ ਮਨ ਤਨ ਸੀਤਲ ਥਿਆ। ਫਿਰ ਗੁਰੂ ਜੀ ਕੀ ਕਹਿੰਦੇ? ਕਹਿੰਦੇ ਏਕ ਬੂੰਦ ਗੁਰ ਅੰਮ੍ਰਿਤ ਦੀਨੋ ਤਾਂ ਅਟਲ ਅਮਰ ਨਾਮ ਹੋਵਾ। ਧਿਆਨ ਨਾ ਪੜਿਓ ਕੀ ਕਹਿਣ ਲੱਗੇ ਜੀ। ਕਹਿੰਦੇ ਏਕ ਬੂੰਦ ਗੁਰ ਅੰਮ੍ਰਿਤ ਦੀਨੋ, ਕਹਿੰਦੇ ਵੀ ਮੈਂ ਤਾਂ ਹੈਰਾਨ ਆ ਵੀ ਇਸ ਗੁਰੂ ਨੇ ਇੱਕੋ ਹੀ ਬੂੰਦ ਪਿਆਈ ਮੈਨੂੰ ਅੰਮ੍ਰਿਤ ਦੀ। ਅੰਮ੍ਰਿਤ ਕੀ ਹੈ? ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰ ਹੈ ਸੋਚੀ ਦੇ। ਕਹਿੰਦਾ ਮੈਨੂੰ ਗੁਰੂ ਜੀ ਨੇ ਇੱਕ ਬੂੰਦ ਹੀ ਪਿਆਈ ਆ ਸਿਰਫ, ਕਹਿੰਦਾ ਪਾਪ ਪੀ ਲਈ ਹੈ ਮੈਂ। ਇਹਦਾ ਮਤਲਬ ਧਿਆਨ ਦੇਣਾ ਹੁਣ ਇੱਥੇ, ਕਹਿੰਦੇ ਏਕ ਬੂੰਦ ਗੁਰ ਅੰਮ੍ਰਿਤ ਦੀਨੋ, ਦੀਨੋ ਦਾ ਮਤਲਬ ਕੀ ਹੈ? ਹੁਣ ਇੱਕ ਬੰਦਾ ਹੱਥ 'ਚ ਚੀਜ਼ ਫੜੀ ਫਿਰਦਾ, ਉਹ ਵਿਖਾਉਣ ਡਿਆ ਸਾਰਿਆਂ ਨੂੰ, ਕਹਿੰਦਾ ਆਹ ਮੈਨੂੰ ਚੀਜ਼ ਦੇ ਗਿਆ ਕੋਈ ਯਾਰ, ਆ ਰੁਪਈਆ ਦੇ ਗਿਆ ਮੈਨੂੰ। ਉਹਦੇ ਕੋਲ ਹਜੇ ਵੀ ਹੈਗੀ ਤਾਂ ਹੀ ਵਿਖਾਉਣ ਡਿਆ। ਜੇ ਕੋਈ ਕਹੀਏ ਉਹ ਯਾਰ ਮੈਨੂੰ 100 ਰੁਪਈਆ ਫੜਾ ਕੇ ਵਿਖਾ ਕਿੱਥੇ, ਐਵੇਂ ਝੂਠ ਬੋਲੀ ਜਾਣਾ ਰੁਪਈਆ ਬਚਾਓ ਫੜਾ ਕੇ। ਇਹਦਾ ਮਤਲਬ ਕਿ ਉਹ ਚੀਜ਼ ਦਿਖਣੀ ਚਾਹੀਦੀ ਆ। ਤੇ ਗੁਰੂ ਸਾਹਿਬਾਂ ਨੇ ਕਹਿੰਦੇ ਮੈਨੂੰ ਗੁਰੂ ਨੇ ਸ਼ਬਦ ਦੀ ਦਾਤ ਦਿੱਤੀ, ਇੱਕ ਬੂੰਦ ਦਿੱਤੀ ਅੰਮ੍ਰਿਤ ਦੀ, ਕਹਿੰਦੇ ਮੈਨੂੰ ਦਿਖਣ ਡਈ ਆ ਮੇਰੇ ਅੰਦਰ ਆ। ਇਹਦਾ ਮਤਲਬ ਕਿ ਹੁਣ ਵੀ ਮੇਰੇ ਕੋਲ ਆ। ਇਹਦਾ ਮਤਲਬ ਕਿ ਉਸ ਸ਼ਬਦ ਦੀ ਵਰਤੋਂ ਮੈਂ ਹੁਣ ਵੀ ਕਰਨ ਡਿਆ, ਮੇਰੇ ਕੋਲ ਆ, ਮੈਂ ਸ਼ਬਦ ਛੱਡਿਆ ਨਹੀਂ। ਉਹਨੂੰ ਦੀਨੋ ਕਹਿ ਦਿੱਤਾ ਉਹਨਾਂ ਨੇ। ਫਿਰ ਕੀ ਕਹਿਣ ਲੱਗੇ? ਦੇ ਤਾਂ ਅਟਲ ਅਮਰ ਨਾਮ ਹੋਵਾ। ਅਟਲ ਕਿਹਨੂੰ ਕਹਿੰਦੇ ਆ? अटल का मतलब है थिर हो जाना, पक्का हो जाना, ना टलन वाला। कहते भी अटल अमर, कहते मैं ऐसी अवस्था च पहुंच गया, ऐसा मैं अमर हो गया भी हुण मैं दोबारा किसी होर चीज तब्दील नहीं हो सकता, मेरी मनवृत्ति किसी होर सोच च तब्दील नहीं हो सकती, मैं अमर हो गया, मैं उस लेवल च पहुंच गया, हुण मैनू कोई नहीं तब्दील कर सकता, मेरे ते कृपा गुरु ने कर दिती आ। ना मुआ, ना मुआ लगी है, कहते आत्मिक मौते नहीं मरूंगा। वो इत्थे मुआ का मतलब बेमुखता। कहिंदा हुण मैं इहो जी अवस्था च अमर हो गया, पहुंच गया, मैं हुण जिंदगी च कदी भी उस अकाल पुरख तो बेमुख नहीं हो सकता, और कदी उहदे वल पिठ नहीं कर सकता। मेरी कहिंदा अवस्था ही इदां दी बन गई। देखो कित्थों बनी है, शब्द तों, गुरु दे चरणां नाल जुड़न तों। जे गुरु दे चरणां नाल जुड़े ही नहीं, जुड़े ही नहीं, आपां देखो ना, बेशक आपां बाणा पा लिया, बेशक आपां गुरु घर दे चरणां नाल जुड़ गए, पंजां ककारां दे धारनी आ, आपां गुरबाणी पढ़दे आ, आपां रात दिन पढ़दे आ, फिर भी सानूं गुरु जी कहिंदे पढ़ पढ़ गड्डी लदीए पंडा ना बन बई, गुरबाणी नूं आराम नाल पढ़, गुरबाणी दी विचार कर, जो गुरबाणी उपदेश दिंदी तैनूं करन लई उह कर लै जिंदगी दे अंदर। ते धन गुरु ग्रंथ साहिब जी सिर्फ तां सिर्फ उपदेश दिंदे आ, कहिंदे भई गल सुण, केवल तां केवल कलयुग दे अंदर नाम दा आसरा है। फिर आओ गुरु जी की कहन लगे, कहते भगत भंडार गुरु नानक को सौंपे, भगत भंडार गुरु नानक को सौंपे, फिर लेखा मूल ना लिया। ध्यान ना पढ़े हुण, गुरु जी कहन लगे भगत भंडार गुरु नानक को सौंपे, हुण गुर अगे नानक, हुण नानक ते आपां गुरु नानक पातशाह नूं कहिंदे आ, ते पंक्तियां लिखते पए ने तां गुरु अर्जन देव पातशाह, ते नानक अखर वरतन रहे ने। ठीक है, आओ फिर विचार करिए, जे आप कही गुरु नानक पातशाह दे देते तो गड़बड़ हो जानी, सो विचार करिए। कहते भगत भंडार गुर, इतने फिर गुर उही है, गगे औंकड़ दरारे सियारी वाला ही गुरु ही है। ठीक, गुरु अर्जन देव पातशाह कहते गुरु ने कृपा की कृपा की, भगत भंडार कहते भगती का भंडारा मैनू दे दिता। ठीक है, किनू दिता, नानक कौ सौंपे, नानक कौन आ, इतने नानक का भाव आ गया दास। मेरी कहिंदे हुमे मर गई मन दी, कहिंदा हुमे मरन दे मैनू गुरु ने दात दे दित्ती, मैनू भगत दा भंडारा ही सौंप दित्ता। किहड़ा भगत दा भंडारा सौंपया इत्थे भला वी, हुण है ना भंडार ही, किहड़ा भंडार, आ गुरु गोबिंद साहिब भगती दा भंडारा आ। ते गुरु अर्जन देव पातशाह कहिंदे मेरे अंदर प्रकाश ऐसा हो गया कि जिहड़ी गुरबाणी गुरु नानक दे अंदरों उचारण हुंदी सी उही गुरबाणी मेरे अंदरों उचारण होण लग पई है। ਮੈਨੂੰ ਵੀ ਭੰਡਾਰ ਬਖਸ਼ ਦਿੱਤਾ ਅਕਾਲ ਪੁਰਖ ਨੇ। ਕਿੱਥੋਂ ਬਖਸ਼ਿਆ? ਉਹ ਸ਼ਬਦ ਦੀ ਦਾਤ ਤੋਂ। ਕਹਿੰਦੇ ਮੇਰੇ ਅੰਦਰੋਂ ਵੀ ਉਹੀ ਭੰਡਾਰ ਨਿਕਲਣ ਲੱਗ ਪਿਆ ਹੈ, ਤਾਂ ਹੀ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਜਦੋਂ ਗੁਰਬਾਣੀ ਲਿਖੀ ਤੇ ਸੰਗਲੀ ਚ ਲਿਖ ਦਿੱਤੀ। ਕਦ ਲਈ? ਵੀ ਭਾਵੇਂ ਗੁਰੂ ਨਾਨਕ ਦੀ ਬਾਣੀ ਪੜ੍ਹ ਲਓ ਤੇ ਭਾਵੇਂ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਬਾਣੀ ਪੜ੍ਹ ਲਓ, ਕਹਿੰਦੇ ਵੇਖ ਲਓ ਸੰਗਲੀ ਵਿੱਚ ਬੱਝੀ ਹੋਈ ਹੈ। ਕਹਿੰਦਾ ਭਾਵ ਕਿ ਮੋਤੀ ਉਹੀ ਪਰੋਏ ਹੋਏ ਨੇ, ਉਹੀ ਬੋਲ ਪੰਜਵੇਂ ਨਾਨਕ ਪਾਤਸ਼ਾਹ ਦੇ ਅੰਦਰੋਂ ਨਿਕਲਦੇ ਪਏ ਨੇ। ਤੇ ਕੀ ਕਹਿਣ ਲੱਗੇ? ਕਹਿੰਦੇ ਭਗਤ ਭੰਡਾਰ ਗੁਰੂ ਨਾਨਕ ਕੋ ਸੌਂਪੇ, ਫਿਰ ਲੇਖਾ ਮੂਲ ਨਾ ਲਿਆ। ਕਹਿੰਦੇ ਜਦੋਂ ਇਹ ਮੇਰੇ ਅੰਦਰੋਂ ਭੰਡਾਰ ਪੈਦਾ ਹੋ ਗਿਆ ਨਾ, ਇਹ ਭੰਡਾਰਾ ਮੇਰੇ ਅੰਦਰ ਮੈਨੂੰ ਲੱਭ ਪਿਆ, ਫਿਰ ਕੀ ਕਿਹਾ? ਕਹਿੰਦੇ ਲੇਖਾ ਮੂਲ ਨਾ ਲਿਆ। ਕਹਿੰਦੇ ਭਾਈ ਸਦਕੇ ਜਾਵਾਂ, ਕਹਿੰਦੇ ਮੇਰੀ ਮਨਬਿਰਤੀ ਇਹੋ ਜਿਹੀ ਬਣ ਗਈ ਵੀ ਹੁਣ ਉਸ ਪਰਮਾਤਮਾ ਨੇ ਧਰਮਰਾਜ ਨੇ ਮੇਰੇ ਕੋਲ ਲੇਖਾ ਮੂਲ ਨਾ ਲਿਆ। ਕਹਿੰਦੇ ਰਤਾ ਜੀ ਨਾ ਵੀ ਲੇਖਾ ਨਹੀਂ ਪੁੱਛਿਆ ਵੀ ਤੂੰ ਪਿਛਲਿਆਂ ਜਨਮਾਂ ਚ ਕੀ ਕੀਤਾ, ਬਈ ਤੇਰਾ ਕੋਈ ਹਿਸਾਬ ਤਾਂ ਬਾਕੀ ਤੇ ਨਹੀਂ ਰਹਿ ਗਿਆ ਬਈ। ਕਹਿੰਦੇ ਪੁੱਛਿਆ ਹੀ ਕੱਖ ਨਹੀਂ, ਕਿਹੜੀ ਗੱਲੋਂ? ਕਿਉਂਕਿ ਹੁਣ ਤਾਂ ਮੇਰੇ ਅੰਦਰ ਭਗਤੀ ਦਾ ਭੰਡਾਰਾ ਭਰਿਆ ਹੈ, ਇਹਦਾ ਮਤਲਬ ਮੇਰੇ ਅੰਦਰ ਬ੍ਰਹਮ ਗਿਆਨ ਉਜਾਗਰ ਹੋ ਗਿਆ ਹੈ। ਆਹ ਸਾਰੀ ਗੁਰਬਾਣੀ ਜਿਹੜੀ ਗੁਰੂ ਅਰਜਨ ਦੇਵ ਪਾਤਸ਼ਾਹ ਲਿਖਦੇ ਪਏ, ਉਹਨਾਂ ਨੇ ਆਪਣੇ ਅੰਦਰੋਂ ਲਿਖੀ ਹੈ, ਆਪਣੇ ਅੰਦਰੋਂ ਉਚਾਰਨ ਕੀਤੀ ਹੈ। ਸੋ ਵਿਚਾਰ ਕਰਨੀ ਹੈ, ਜਦੋਂ ਵਿਚਾਰ ਕਰੋਗੇ ਤੁਹਾਡੀ ਵੀ ਮਨਬਿਰਤੀ ਇੱਦਾਂ ਦੀ ਬਣ ਜਾਏਗੀ। ਧੰਨ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਫੜੋ ਘੁੱਟ ਕੇ, ਗੁਰਬਾਣੀ ਨੂੰ ਪੜ੍ਹੋ ਆਰਾਮ ਨਾਲ, ਤੇ ਇਸ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਵਿੱਚੋਂ ਆਪ ਜੀ ਨੇ ਉੱਤਮ ਦਾਤ ਲੈਣੀ, ਉਹ ਸ਼ਬਦ ਹੈ, ਉਹ ਨਾਮ ਹੈ। ਇਸ ਯੁੱਗ ਮੈਂ ਸੋਭਾ ਨਾਮ ਕੀ, ਬਿਨ ਨਾਮੈ ਸੋਭ ਨਾ ਹੋਏ। ਸੁਗੁਰੂ ਨੂੰ ਪਿਆਰੀ ਸਤ ਸੰਗਤ ਜੀ, ਉਹ ਸਮਾਂ ਹੋ ਗਿਆ। ਸੁਗੁਰੂ ਨੂੰ ਪਿਆਰੀ ਸਤ ਸੰਗਤ ਜੀ, ਆਓ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।